ಆಸ್ಕರ ಪಾನ ಖಂಡೋ ಖಡಗ ತೊಬಕ ತಬರಿ ಅರತೀರಾ ಸಾಪ್ ಸರೋಹಿ ಸಹತಿ ಜಹ ಹಮಾರೆ ಪೀರಾ ತೀರ ತುಹಿ ಸಹತಿ ತುಹಿ ತುಹಿ ತಬರ ತಲವಾರಾ ನಾಮ ತುಹಾರೋ ಜೋ ಜಪೇ ಪಯೆ ಸಿಂಧ ಪವ ಪಾರಾ
ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਸੀਡੀ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਪ੍ਰਸਾਦੀ ਹਾਥੀ ਪਸ਼ਮੀਨੇ ਦੀ ਚਾਨਣੀ ਪੰਚਕਲਾ ਸ਼ਹਿਤਰ ਚੰਦਨ ਦੀ ਚੌਂਕੀ ਆਦਿ ਚੀਜ਼ਾਂ ਦੀ ਮੰਗ ਲਈ ਰਾਜਾ ਨੇ ਇੱਕ ਧਮਕੀ ਭਰੀ ਚਿੱਠੀ ਦਸਵੇਂ ਪਾਤਸ਼ਾਹ ਨੂੰ ਲਿਖੀ ਤਾਂ ਸਤਿਗੁਰਾਂ ਨੇ ਉਸਦਾ ਐਸਾ ਜਵਾਬ ਲਿਖਿਆ ਕਿ ਰਾਜੇ ਸੁਣ ਕੇ ਭੜਕ ਉੱਠੇ। ਪਰ ਕੁਝ ਨੀਤੀਵਾਨਾਂ ਅਤੇ ਰਾਜੇ ਭੀਮਤਾਂ ਦੀ ਰਾਣੀ ਨੇ ਜੰਗ ਕੁਝ ਸਮੇਂ ਲਈ ਰੁਕਵਾ ਲਈ। ਸਤਿਗੁਰਾਂ ਨੂੰ ਕੁਝ ਸਮਾਂ ਅਮਨ ਦਾ ਮਿਲ ਗਿਆ ਜਿਸ ਸਮੇਂ ਦੌਰਾਨ ਹਜ਼ੂਰ ਨੇ ਦਰਿਆ ਜਮਨਾ ਦੇ ਕੰਢੇ 'ਤੇ ਇੱਕ ਨਵਾਂ ਕਿਲ੍ਹਾ ਪੌਂਟਾ ਸਾਹਿਬ ਵਸਾ ਲਿਆ। ਮਹਾਨ ਅੰਗਰੇਜ਼ ਲਿਖਾਰੀ ਮੈਕਾਲਪ ਲਿਖਦਾ ਹੈ ਕਿ ਸੰਗਤਾਂ ਨੇ 12 ਦਿਨਾਂ ਵਿੱਚ ਇਹ ਕਿਲ੍ਹਾ ਤਿਆਰ ਕਰ ਲਿਆ। ਸਾਹਿਤ ਪ੍ਰੇਮੀ ਗੁਰਦੇਵ ਨੇ ਇੱਥੇ 52 ਕਵੀ ਰੱਖੇ। ਇੱਥੇ ਹੀ ਸੰਸਕ੍ਰਿਤ ਵਿੱਚੋਂ ਕ੍ਰਿਸ਼ਨਾ ਅਵਤਾਰ ਗ੍ਰੰਥ ਦਾ ਗੁਰਾਂ ਨੇ ਅਨੁਵਾਦ ਕੀਤਾ। ਇੱਥੋਂ ਹੀ ਪੰਜ ਸਿੱਖ ਭਾਈ ਗੰਡਾ ਸਿੰਘ, ਵੀਰ ਸਿੰਘ, ਕਰਮ ਸਿੰਘ, ਸੈਣਾ ਸਿੰਘ, ਰਾਮ ਸਿੰਘ ਆਦਿ ਇਹਨਾਂ ਨੂੰ ਹਜ਼ੂਰ ਨੇ ਸੰਸਕ੍ਰਿਤ ਪੜ੍ਹਨ ਲਈ ਕਾਸ਼ੀ ਭੇਜਿਆ, ਜੋ ਭੇਸ ਬਦਲ ਕੇ ਸਫੈਦ ਵਸਤਰ ਪਹਿਨ ਕੇ ਆਪਣੇ ਆਪ ਨੂੰ ਨਿਰਮਲੇ ਦੱਸ ਕੇ ਬਨਾਰਸ ਵਿੱਚ ਪੜ੍ਹਨ ਤੋਂ ਬਾਅਦ ਗੁਰਦੇਵ ਕੋਲ ਪਹੁੰਚੇ। ਉਹ ਵਾਪਸ ਆ ਕੇ ਵੀ ਉਸੇ ਭੇਸ ਵਿੱਚ ਹੀ ਰਹਿ ਅਤੇ ਨਿਰਮਲੇ ਕਹਾਉਣ ਲੱਗੇ, ਜਿਸ ਪ੍ਰਣਾਲੀ ਨੇ ਕਈ ਮਹਾਨ ਵਿਦਵਾਨ ਪੈਦਾ ਕੀਤੇ ਹਨ। ਇੱਥੇ ਹੀ ਦਾਮਲੇ ਪਿੰਡ ਦੇ ਭੁੱਖੇ ਮਰਦੇ 500 ਪਠਾਨ ਔਰੰਗਜ਼ੇਬ ਦੇ ਕੱਢੇ ਹੋਏ। ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ 'ਤੇ ਮੇਰੇ ਪਾਤਸ਼ਾਹ ਨੇ ਸਰਦਾਰ ਨੂੰ 5 ਰੁਪਏ ਰੋਜ਼ਾਨਾ ਅਤੇ ਸਿਪਾਹੀ ਨੂੰ 1 ਰੁਪਏ ਰੋਜ਼ਾਨਾ ਤਨਖਾਹ 'ਤੇ ਨੌਕਰ ਰੱਖ ਲਿਆ। ਹੁਣ ਭੀਮ ਚੰਦ ਦੇ ਪੁੱਤਰ ਦੀ ਸ਼ਾਦੀ ਦਾ ਦਿਨ ਆ ਗਿਆ। ਭੀਮ ਚੰਦ ਸੋਚਿਆ, ਗੁਰੂ ਦੀਆਂ ਵਧੇਰੇ ਹੌਜਾਂ ਆਨੰਦਪੁਰ ਹਨ, ਜੇ ਜੰਜ ਦੇ ਨਾਲ ਸੈਨਾ ਖੜ ਕੇ ਅਚਨਚੇਤ ਗੁਰੂ 'ਤੇ ਹੱਲਾ ਕੀਤਾ ਜਾਵੇ ਤਾਂ ਗੁਰੂ ਜ਼ਰੂਰ ਕਾਬੂ ਆ ਜਾਵੇਗਾ। ਗੁਰਦੇਵ ਨੇ ਪਤਾ ਲੱਗਣ 'ਤੇ ਸਿੱਖਾਂ ਨੂੰ ਮੋਰਚਾਬੰਦੀ ਦਾ ਹੁਕਮ ਦਿੱਤਾ। ਜਿਸ ਵੇਲੇ ਰਾਜੇ ਨੇੜੇ ਪਹੁੰਚੇ, ਸੂਏ ਨੇ ਖਬਰ ਦਿੱਤੀ, ਸੰਭਲ ਕੇ ਜਾਇਓ ਰਾਜਾ ਸਾਹਿਬ, ਗੁਰੂ ਸਾਹਿਬ ਪੂਰੀ ਤਿਆਰੀ ਕਰੀ ਬੈਠੇ ਹਨ। ਭੀਮ ਚੰਦ ਸੋਚੀ ਪੈ ਗਿਆ, ਹੁਣ ਕੀ ਬਣੇ, ਪਹਾੜੀ ਰਸਤੇ 'ਚ ਸਾਡਾ ਨੁਕਸਾਨ ਹੋਵੇਗਾ। ਚਲਾਕੀ ਨਾਲ ਧੋਖੇ ਦੀ ਨੀਤੀ ਧਾਰ ਕੇ ਸੋਚਿਆ ਕਿ ਜਾਂਦਿਆਂ ਨਿਉ ਕੇ ਰਸਤਾ ਲੈ ਲੈਂਦੇ ਹਾਂ ਅਤੇ ਆਉਂਦੇ ਹੋਏ ਗੁਰੂ ਕੋਲੋਂ ਬਦਲਾ ਲੈ ਲਵਾਂਗੇ। ਇਹ ਸੋਚ ਕੇ ਕੁਟਲ ਨੀਤੀ ਵਰਤ ਕੇ ਗੁਰਦੇਵ ਨੂੰ ਝਾਂਸੇ ਵਿੱਚ ਲੈਣ ਲਈ ਇੱਕ ਚਿੱਠੀ ਹਜ਼ੂਰ ਵੱਲ ਰਾਜੇ ਭੀਮ ਚੰਦ ਨੇ ਇਉਂ ਲਿਖੀ।
ਚਿੱਠੀ ਰਾਜਿਆਂ ਨੇ ਲਿਖੀ ਸਤਿਗੁਰਾਂ ਨੂੰ, ਚਿੱਠੀ ਰਾਜਿਆਂ ਨੇ ਲਿਖੀ ਸਤਿਗੁਰਾਂ ਨੂੰ, ਸਾਡੀ ਬੇਨਤੀ ਹੋਵੇ ਪ੍ਰਵਾਨ ਗੁਰਜੀ।
ਓ ਨਾਨਕ ਗੁਰੂ ਦੀ ਗੱਦੀ ਦੇ ਤੁਸੀਂ ਵਾਰਸ, ਨਾਨਕ ਗੁਰੂ ਦੀ ਗੱਦੀ ਦੇ ਤੁਸੀਂ ਵਾਰਸ, ਸਾਡੇ ਵਾਸਤੇ ਰੂਪ ਭਗਵਾਨ ਗੁਰਜੀ।
ਚਿੱਠੀ ਰਾਜਿਆਂ ਨੇ ਲਿਖੀ ਸਤਿਗੁਰਾਂ ਨੂੰ, ਚਿੱਠੀ ਰਾਜਿਆਂ ਨੇ ਲਿਖੀ ਸਤਿਗੁਰਾਂ ਨੂੰ, ਸਾਡੀ ਬੇਨਤੀ ਹੋਵੇ ਪ੍ਰਵਾਨ ਗੁਰਜੀ।
ਓ ਨਾਨਕ ਗੁਰੂ ਦੀ ਗੱਦੀ ਦੇ ਤੁਸੀਂ ਵਾਰਸ, ਨਾਨਕ ਗੁਰੂ ਦੀ ਗੱਦੀ ਦੇ ਤੁਸੀਂ ਵਾਰਸ, ਸਾਡੇ ਵਾਸਤੇ ਰੂਪ ਭਗਵਾਨ ਗੁਰਜੀ।
ਤੁਸੀਂ ਜਹਾਰੇ ਅਵਤਾਰ ਪਰਮਾਤਮਾ ਦੇ, ਪਰਮਾਤਮਾ ਦੇ ਤੁਸੀਂ ਜਹਾਰੇ ਅਵਤਾਰ ਪਰਮਾਤਮਾ ਦੇ, ਸਾਡਾ ਤੁਸਾਂ ਤੇ ਪੂਰਨ ਈਮਾਨ ਗੁਰਜੀ।
ਤੁਸੀਂ ਸੰਤ ਪੂਰੇ ਅਤੇ ਅਸੀਂ ਰਾਜੇ, ਤੁਸੀਂ ਸੰਤ ਪੂਰੇ ਅਤੇ ਅਸੀਂ ਰਾਜੇ, ਬਖਸ਼ੀ ਦੋਹਾਂ ਨੂੰ ਰੱਬ ਨੇ ਸ਼ਾਨ ਗੁਰਜੀ।
ਆਵੋ ਅਮਨ ਨਾਲ ਵਸੀਏ ਸੁਲਾਹ ਕਰਕੇ, ਆਵੋ ਅਮਨ ਨਾਲ ਵਸੀਏ ਸੁਲਾਹ ਕਰਕੇ, ਚੰਗਾ ਨਹੀਂ ਹੈ ਵੈਰ ਵਧਾਣ ਗੁਰਜੀ।
ਓ ਨਹੀਂ ਤਾਂ ਜਾਣਦੇ ਹੋ ਅਸੀਂ ਛੱਤਰੀ ਹੋ, ਛੱਤਰੀ ਹਾਂ, ਨਹੀਂ ਤਾਂ ਜਾਣਦੇ ਹੋ ਅਸੀਂ ਛੱਤਰੀ ਹਾਂ, ਰਾਜ ਪੂਤ ਰਣਬੀਰ ਬਲਵਾਨ ਗੁਰਜੀ।
ਜੰਗ ਵਾਸਤੇ ਖੁਸ਼ੀ ਨਾਲ ਦਿਓ ਰਸਤਾ, ਜੰਗ ਵਾਸਤੇ ਖੁਸ਼ੀ ਨਾਲ ਦਿਓ ਰਸਤਾ, ਇਸੇ ਵਿੱਚ ਭਲਿਆਈ ਲਿਓ ਜਾਨ ਗੁਰ। ਜੀ
ਉਹ ਸੁਖਾ ਨਾਲ ਵਿਆਹ ਕੇ ਮੁੜਾਂਗੇ ਜਾਂ ਸੁਖਾ ਨਾਲ ਵਿਆਹ ਕੇ ਮੁੜਾਂਗੇ ਜਾਂ ਮੱਥਾ ਟੇਕਾਂਗੇ ਤੁਸਾਂ ਨੂੰ ਆਣ ਗੁਰ ਜੀ।
ਬੰਦਾ ਕਿੰਨਾ ਚਲਾਕੀਆਂ ਵਿੱਚ ਮਾਰ ਹੈ, ਇੱਕ ਪਾਸੇ ਧਮਕੀ ਇੱਕ ਪਾਸੇ ਨਿਮਰਤਾ। ਹਜ਼ੂਰ ਨੇ ਜਵਾਬ 'ਚ ਕਿਹਾ ਹੋਏ ਜੇ ਨੀਤ ਸਾਫ ਹੈ ਤਾਂ ਜੰਜ ਲੈ ਜਾ, ਅਸੀਂ ਨਹੀਂ ਰੋਕਾਂਗੇ। ਜੇ ਸੈਨਾ ਨਾਲ ਖੜਨੀ ਆ ਤਾਂ ਲੜਕੇ ਹੀ ਜਾਣਾ ਪਵੇਗਾ। ਕੀ ਇਸ ਵੇਲੇ ਡੇਰੇ ਦੁਆਲੇ ਕੋਈ ਵਾੜ ਕੀਤੀ ਹੋਈ ਆ ਜਿਹੜੀ ਵਾਪਸੀ 'ਤੇ ਹਟ ਜਾਵੇਗੀ? ਜਿਹੜਾ ਮੱਥਾ ਆਉਂਦਿਆਂ ਟੇਕਣਾ ਹੁਣੇ ਹੀ ਟੇਕ ਕੇ ਲੰਘ, ਐਵੇਂ ਇੰਨਾ ਚਿਰ ਸਿਰ ਭਾਰਾ ਲਈ ਫਿਰੇਗਾ? ਹੁਣ ਦੋਵੇਂ ਪਾਸੇ ਫਸ ਗਿਆ। ਫਿਰ ਚਲਾਕੀ ਤਹਿਤ ਆਪ ਜੰਜ ਅਤੇ ਫੌਜ ਸਮੇਤ ਵਿੰਗੇ ਰਸਤੇ ਅਤੇ ਪੁੱਤਰ ਅਜਮੇਰ ਚੰਦ ਇੱਕ ਮੰਤਰੀ ਦੇ ਨਾਲ ਗੁਰੂ ਜੀ ਪਾਸ ਮੱਥਾ ਟੇਕਣ ਵਾਸਤੇ ਆਏ ਤਾਂ ਪਾਤਸ਼ਾਹ ਨੇ ਕਿਹਾ, ਉਹ ਜੇ ਤੇਰੇ ਪਿਓ ਵਰਗੇ ਹੋਈਏ ਤੈਨੂੰ ਪਕੜ ਕੇ ਕਰ ਲਈਏ ਅੰਦਰ, ਅਤੇ ਤੇਰੇ ਪਿਓ ਦਾ ਵਿੰਗੇ ਰਹਿ ਜਾਣਾ ਕਿਹੜੇ ਕੰਮ ਆਵੇ ਓਏ? ਪਰ ਅਸੀਂ ਝੁਕੇ ਸਿਰਾਂ ਨੂੰ ਸਜ਼ਾ ਨਹੀਂ ਦਿੰਦੇ, ਤੇਰਾ ਸਹੁਰਾ ਵੀ ਸਾਡਾ ਸੇਵਾਦਾਰ ਹੈ, ਸਾਨੂੰ ਵੀ ਸੱਦਾ ਪੱਤਰ ਪਹੁੰਚਾ, ਅਸਾਂ ਵੀ ਜਾਣਾ, ਸਾਡੇ ਸਿੱਖ ਵੀ ਜਾਣੇ ਹਨ, ਸੋ ਸਾਡੇ ਸਿੱਖਾਂ ਦੇ ਨਾਲ ਜਾ, ਰਸਤੇ ਵਿੱਚ ਤੈਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਭਾਈ ਆਨੰਦ ਚੰਦ ਹੋਰਾਂ ਨਾਲ ਲਾੜਾ ਤਾਂ ਸਮੇਂ ਸਿਰ ਪੁੱਜ ਗਿਆ, ਪਰ ਜੰਝ ਦੋ ਦਿਨ ਲੇਟ ਪਹੁੰਚੀ। ਅਗਲੇ ਦਿਨ ਨਿਉਂਦਰੇ ਪਾਉਣ ਦੀ ਵਾਰੀ ਆਈ। ਨਿਉਂਦਰਾ ਹੁਕਣ ਵਾਲੇ ਨੇ ਸਭ ਰਾਜਿਆਂ ਦੇ ਤੋਹਫੇ ਅਤੇ ਸੁਗਾਤਾਂ ਦਾ ਜ਼ਿਕਰ ਕੀਤਾ ਤਾਂ ਜਦੋਂ ਗੁਰੂ ਜੀ ਵੱਲੋਂ ਕੀਮਤੀ ਹਾਰ ਅਤੇ ਸੁਗਾਤਾਂ ਬਾਰੇ ਕਿਹਾ ਗਿਆ ਤਾਂ ਸੁਣ ਕੇ ਭੀਮ ਚੰਦ ਅੱਗ ਬਗੂਲਾ ਹੋ ਗਿਆ। ਉਸਨੇ ਕੜਕੇ ਕਿਹਾ, ਉਹ ਵੇਖੋ ਯਾਰੋ, ਮੇਰੀ ਜਾਨ ਦਾ ਵੈਰੀ ਅਤੇ ਮੇਰੇ ਕੁੜਮ ਦਾ ਸੱਜਣ, ਮੈਂ ਇਹਦੀ ਲੜਕੀ ਛੱਡ ਕੇ ਜਾ ਰਿਹਾ ਹਾਂ। ਜੇ ਇਹਨੇ ਰਿਸ਼ਤਾ ਕਾਇਮ ਰੱਖਣਾ ਹੈ ਤਾਂ ਇੱਕੋ ਸ਼ਰਤ ਹੈ, ਇਸ ਨੂੰ ਸਾਡੇ ਨਾਲ ਅੱਗੇ ਹੋ ਕੇ ਗੁਰੂ ਨਾਲ ਲੜਨਾ ਪਵੇਗਾ। ਵਕਤ ਵਿਚਾਰ ਕੇ ਭਾਈ ਆਨੰਦ ਚੰਦ ਸਿੱਖਾਂ ਸਮੇਤ ਇੱਥੋਂ ਖਿਸਕਾਏ। ਭੀਮ ਚੰਦ ਨੇ ਪਿੱਛੇ ਬੰਦੇ ਭੇਜੇ ਪਰ ਸਿੱਖ ਬਹੁਤ ਦੂਰ ਨਿਕਲ ਚੁੱਕੇ ਸਨ। ਪਹਾੜੀਆ ਫਤਿਹ ਸ਼ਾਹ ਕੱਚਾ ਨਿਕਲਿਆ, ਉਹ ਗੁਰੂ ਜੀ ਨਾਲ ਲੜਨ ਲਈ ਤਿਆਰ ਹੋ ਗਿਆ। ਹਿੰਦੁਸਤਾਨ ਵਿੱਚ ਵਿਕਾਊ ਮਾਲ ਬਹੁਤ ਹੈ, ਪੈਸੇ ਦੇ ਲਾਲਚ ਵਿੱਚ ਗੁਰਦੇਵ ਕੋਲ ਜੋ 500 ਪਠਾਣ ਸਨ ਉਹਨਾਂ ਵਿੱਚੋਂ 4 ਜਰਨੈਲ ਅਤੇ 400 ਪਠਾਣ ਉਹ ਖਰੀਦ ਲੈ ਗਏ ਅਤੇ ਇਕੱਲਾ ਕਾਲੇ ਖਾਂ 100 ਸਿਪਾਹੀਆਂ ਸਣੇ ਹੀ ਵਫ਼ਾਦਾਰ ਰਿਹਾ। ਹਯਾਤ ਖਾਂ ਪਠਾਣ ਨੇ ਭੀਮ ਚੰਦ ਕੋਲੋਂ ਇਹ ਮਨਵਾ ਲਿਆ ਕਿ ਡੇਰੇ ਦੀ ਲੁੱਟ ਮਾਰ ਦਾ ਧਨ ਮਾਲ ਮੇਰਾ ਹੋਵੇਗਾ। ਮਾਰੋ ਮਾਰ ਕਰਦੇ ਪਹਾੜੀ ਰਾਜੇ ਗੁਰੂ ਦਾ ਡੇਰਾ ਲੁੱਟਣ ਲਈ ਔਰ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਲਈ 400 ਪਠਾਣ ਕਿਰਤ ਕਣਾ ਸਮੇਤ ਪੌਂਟੇ ਸਾਹਿਬ ਵੱਲ ਨੂੰ ਇਉਂ ਵਾਧੇ ਆ ਰਹੇ ਹਨ।
ਰਾਜਾ ਭੀਮ ਚੰਦ ਉਹ ਗੁੱਸੇ ਵਿੱਚ ਕੜਕੇ, ਅੱਖਾਂ ਨੇ ਲਉ ਛੱਡਿਆ ਦਿਲ ਭਾਂਬੜ ਭੜਕੇ,
ਉਹ ਮਾਰੇ ਫਤਿਹ ਸ਼ਾਹ ਨੂੰ ਉਸ ਫੱਟ ਕਰਾਰੇ, ਚੜ ਪਏ ਪੌਂਟੇ ਵੱਲ ਨੂੰ ਲਾ ਜੰਗੀ ਨਾਰੇ।
ਰਾਜਾ ਭੀਮ ਚੰਦ ਉਹ ਗੁੱਸੇ ਵਿੱਚ ਕੜਕੇ, ਅੱਖਾਂ ਨੇ ਲਉ ਛੱਡਿਆ ਦਿਲ ਭਾਂਬੜ ਭੜਕੇ,
ਉਹ ਮਾਰੇ ਫਤਿਹ ਸ਼ਾਹ ਨੂੰ ਉਸ ਫੱਟ ਕਰਾਰੇ, ਚੜ ਪਏ ਪੌਂਡੇ ਵੱਲ ਨੂੰ ਲਾ ਜੰਗੀ ਨਾਰੇ।
ਚੜਤ ਗੁਰਾਂ ਦੀ ਵੇਖ ਕੇ ਵੇਖ ਕੇ ਖਾ ਸੱਟ ਕਰਾਰੀ, ਲੈ ਕੇ ਦਿਲ ਵਿੱਚ ਈਰਖਾ ਚੜ ਪਏ ਹੰਕਾਰੀ,
ਗੁਰੂ ਨੀ ਜਿਉਂਦਾ ਛੱਡਣਾ ਮਾਰਨ ਲਲਕਾਰੇ, ਚੜ ਪਏ ਪੌਂਡੇ ਵੱਲ ਨੂੰ ਲਾ ਜੰਗੀ ਨਾਰੇ।
ਕੰਡ ਵਿਖਾ ਕੇ ਗੁਰਾਂ ਨੂੰ ਪਠਾਣ ਜੋ ਨੱਸੇ, ਨਿਮਕ ਹਰਾਮੀ ਲੋਭ ਦੀ ਨਈਆਂ ਵਿੱਚ ਫੱਸੇ,
ਉਹ ਵੈਰੀ ਦੇ ਨਾਲ ਜਾ ਮਿਲੇ ਸੀ ਕਰਮਾ ਮਾਰੇ, ਚੜ ਪਏ ਪੌਂਡੇ ਵੱਲ ਨੂੰ ਲਾ ਜੰਗੀ ਨਾਰੇ। ਸ਼ਸਤਰ ਪਾਰੇ ਤੇ ਗਲਤ
ਨੀਚ ਕਮੀਨੇ ਸੂਦਰਾਂ ਸਿਰ ਤਾਜ ਸਦਾਉਂਦਾ
ਸਾਡੀ ਅਣਖ ਵੰਗਾਰ ਦਾ ਵੰਗਾਰ ਦਾਲਾ ਚੋੜ ਨਗਾਰੇ ਚੜ ਪੈ ਪੌਂਡੇ ਵੱਲ ਨੂੰ ਲਾ ਜੰਗੀ ਨਾਰੇ
ਤੇਰੇ ਸੱਚੇ ਪਾਤਸ਼ਾਹ ਆ ਪਿੰਡ ਪੰਗਾਣੀ ਲਾਏ ਮੋਰਚੇ ਡੱਟ ਕੇ ਦਿਲ ਪੱਕੀ ਠਾਣੀ ਗੁਮਾਨੀ ਚਾਮਦੇ ਹੈ ਸੱਚ ਨੂੰ ਰਾਨਣਾ
ਹੋਇਆ ਪਰ ਪੱਲੇ ਸੱਚ ਦੇ ਨਾ ਗੁਰਮੁਖ ਹਾਰੇ ਚੜ ਪੈ ਪੌਂਡੇ ਵੱਲ ਨੂੰ ਲਾ ਜੰਗੀ ਨਾਰੇ
ਇੱਧਰ ਭਾਈ ਨਾਨਚਣ ਹੋਰਾਂ ਨੇ ਪੌਂਟਾ ਸਾਹਿਬ ਪੁੱਜ ਕੇ ਸਤਿਗੁਰਾਂ ਨੂੰ ਖਬਰ ਦਿੱਤੀ ਹੈ ਕਿ ਪਾਤਸ਼ਾਹ ਤਿਆਰੀ ਕਰਨੀ ਚਾਹੀਦੀ ਹੈ, ਰਾਜਾਂ ਦੇ ਨਾਲ ਫਤਿਹ ਸ਼ਾਹ ਵੀ ਆ ਰਿਹਾ ਹੈ। ਮਹਾਰਾਜ ਇਹਦੇ ਬਾਰੇ ਵਿਚਿੱਤਰ ਨਾਟਕ ਵਿੱਚ ਕਹਿੰਦੇ ਹਨ, ਫਤਿਹ ਸ਼ਾਹ ਕੋਪਾ ਤਬ ਰਾਜਾ ਲੋ ਪਰਾ ਹਮਸੋਂ ਬਿਨ ਕਾਜਾ। ਇੱਧਰ ਪੀਰ ਬੁੱਧੂ ਸ਼ਾਹ ਨੂੰ ਨਿਮਕ ਹਰਾਮੀ ਪਠਾਣਾ ਦੀ ਗਦਾਰੀ ਦਾ ਪਤਾ ਲੱਗਣ 'ਤੇ ਉਸਨੇ ਆਪਣੇ ਮਰੀਦਾਂ ਵਿੱਚ ਤਕਰੀਰ ਕਰਦਿਆਂ ਕਿਹਾ, ਜਿਨ੍ਹਾਂ ਪਠਾਣਾ ਦੀ ਮੈਂ ਜਾਮਨੀ ਭਰੀ ਸੀ ਉਹ ਖੁਸ਼ੀ ਦੇ ਮੌਕੇ 'ਤੇ ਗੁਰਦੇਵ ਕੋਲੋਂ ਤਨਖਾਹਾਂ ਲੈਂਦੇ ਰਹੇ ਹਨ, ਹੁਣ ਬਿਪਤਾ ਬਣਨ 'ਤੇ ਗੁਰਾਂ ਨੂੰ ਦਗਾ ਦੇ ਗਏ ਹਨ। ਮੈਂ ਆਪਣੇ ਪਰਿਵਾਰ ਪੁੱਤਰਾਂ ਸਮੇਤ ਗੁਰੂ ਦੀ ਮਦਦ ਲਈ ਚੱਲਿਆ ਹਾਂ, ਜਿਨ੍ਹਾਂ ਨੂੰ ਨੇਕੀ ਨਾਲ ਪਿਆਰ ਹੈ ਆਓ ਮੇਰੇ ਨਾਲ ਚੱਲੋ। ਬੁੱਧੂ ਸ਼ਾਹ ਦੀ ਸ਼ਖਸੀਅਤ ਦਾ ਇੰਨਾ ਪ੍ਰਭਾਵ ਸੀ ਕਿ 700 ਮਰੀਦ ਤਿਆਰ ਹੋ ਗਿਆ ਇਹਨਾਂ ਨੂੰ ਨਾਲ ਲੈ। ਬੁੱਧੂ ਸ਼ਾਹ ਗੁਰਦੇਵ ਕੋਲ ਪਹੁੰਚ ਕੇ ਨਮਸਕਾਰ ਕਰਕੇ ਬੇਨਤੀ ਕੀਤੀ, ਪਾਤਸ਼ਾਹ ਮਾਫ਼ ਕਰਨਾ, ਜਿਨ੍ਹਾਂ ਦੀ ਮੈਂ ਜ਼ਿੰਮੇਵਾਰੀ ਲਈ ਸੀ ਉਹ ਕਿਰਤ ਕਰਨ ਨਿਕਲੇ। ਮੈਂ ਆਪਣੇ ਪੁੱਤਰਾਂ ਭਰਾਵਾਂ ਅਤੇ 700 ਮਰੀਦਾਂ ਨਾਲ ਤੁਹਾਡੇ ਚਰਨਾਂ ਵਿੱਚ ਹਾਜ਼ਰ ਹਾਂ, ਮੇਰੀ ਸੇਵਾ ਪ੍ਰਵਾਨ ਕਰਨੀ। ਗੁਰਦੇਵ ਨੇ ਗੱਲ ਨਾਲ ਲਾ ਕੇ ਆਖਿਆ, ਪੀਰ ਜੀ, ਮਿੱਤਰ ਉਹ ਹੁੰਦਾ ਹੈ ਜੋ ਬਿਪਤਾ ਸਮੇਂ ਕੰਮ ਆਵੇ, ਤੁਹਾਡੀ ਇਹ ਸੇਵਾ ਪੀੜ੍ਹੀਆਂ ਤੱਕ ਸਲਾਹੀ ਜਾਵੇਗੀ। ਹਜ਼ੂਰ ਦੇ ਡੇਰੇ 'ਚ 518 ਸਾਧ ਰਹਿੰਦਾ ਸੀ, ਲੜਾਈ ਦਾ ਨਾਂ ਸੁਣ ਕੇ ਕੁਣਕੇ ਖਾਣੇ 499 ਰਾਤੋ ਰਾਤ ਹਰਨ ਹੋ ਗਏ, ਬਾਬਾ ਕਿਰਪਾਲ ਦਾਸ ਹੀਰਾਂ ਵਾਲਾ ਇਕੱਲਾ ਹੀ ਰਹਿ ਗਿਆ। ਤਾਂ ਹਜ਼ੂਰ ਨੇ ਕਿਹਾ, ਤੂੰ ਉਦਾਸੀਆਂ ਦੀ ਜੜ ਰੱਖ ਲਈ ਹੈ, ਤੈਨੂੰ ਕਿਸੇ ਚੋਟੀ ਦੇ ਜਰਨੈਲ ਨਾਲ ਲੜਾਵਾਂਗੇ। ਗੁਰਦੇਵ ਨੇ ਹੁਣ ਪੌਂਟਾ ਛੱਡ ਕੇ 9-10 ਕੋਹ ਦੀ ਵਿੱਥ 'ਤੇ ਪਿੰਡ ਭਗਾਣੀ ਦੀ ਚੋਣ ਕੀਤੀ ਹੈ। ਇਸ ਧਰਤੀ 'ਤੇ ਆ ਕੇ ਗੋਲ ਘੋੜ ਸੰਭਾ ਮੋਰਚਾ ਬਣਾਇਆ ਗਿਆ। ਸਾਹਮਣਿਓਂ ਜਿਸ ਪਾਸਿਓਂ ਵੈਰੀ ਆਉਣਾ ਸੀ ਖੁੱਲ੍ਹਾ ਮੈਦਾਨ ਸੀ, ਦੂਰ ਤੱਕ ਵੈਰੀ ਨਜ਼ਰ ਆ ਸਕਦਾ ਸੀ। ਗੁਰੂ ਜੀ ਦੇ ਕੋਲ ਉਹਨਾਂ ਦੇ ਭੂਆ ਦੇ ਪੁੱਤ ਬੀਬੀ ਵੀਰੋ ਦੇ 5 ਪੁੱਤਰ ਬਾਬਾ ਸੰਘੋ ਸ਼ਾਹ, ਜੀਤ ਮੱਲ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਗੁਰਦੇਵ ਦੇ ਮਾਮਾ ਕਿਰਪਾਲ ਚੰਦ ਜੀ, ਲਾਲ ਚੰਦ, ਵਿਧੀ ਚੰਦ ਜੀ ਦਾ ਦੀਵਾਨ, ਨੰਦ ਚੰਦ, ਉਹਦਾ ਉਦੇ ਸਿੰਘ, ਵਿਜੇਤਰ ਸਿੰਘ, ਆਲਮ ਸਿੰਘ, ਚੰਦਨ ਰਾਏ, ਪ੍ਰੋ ਦਇਆ ਰਾਮ, ਸਾਹਿਬ ਚੰਦ, ਸੰਗਤੀਆ, ਬੁੱਧੂ ਸ਼ਾਹ, ਕਾਲੇ ਖਾਂ, ਕਰੀਬ 2000 ਯੋਧੇ ਜਿਵੇਂ ਤਿਆਰੀ ਕਰੀ ਬੈਠੇ ਹਨ। ਉਸ ਵੇਲੇ ਦੇ ਸੀਨ ਨੂੰ ਜੋਗਾ ਸਿੰਘ ਜੋਗੀ ਦਾ ਜਥਾ, ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾ, ਨਰਿੰਦਰ ਸਿੰਘ ਰੂਪੋਵਾਲੀਏ ਦੀ ਜੋੜੀ, ਗੁਰਮੁਖ ਸਿੰਘ ਜੌਲ ਐਮਏ ਦੀ ਲਿਖਤ ਰਾਹੀਂ ਉਸ ਵੇਲੇ ਦੀ ਕਹਾਣੀ ਨੂੰ ਇਉਂ ਪੇਸ਼ ਕਰਦੇ ਹਨ।
ਚੜ ਪੈ ਗੁਰ ਦਸ਼ਮੇਸ਼ ਦੇ ਸੀ ਬੀਰ ਦੁਲਾਰੇ, ਚੜ ਪੈ ਗੁਰ ਦਸ਼ਮੇਸ਼ ਦੇ ਸੀ ਬੀਰ ਦੁਲਾਰੇ,
ਨੈਣਾ ਵਿੱਚੋਂ ਨਿਕਲੇ ਅੱਗ ਦੇ ਅੰਗਿਆਰੇ, ਨੈਣਾ ਵਿੱਚੋਂ ਨਿਕਲੇ ਅੱਗ ਦੇ ਅੰਗਿਆਰੇ,
ਚੜ ਪੈ ਗੁਰ ਦਸ਼ਮੇਸ਼ ਦੇ ਸੀ ਬੀਰ ਦੁਲਾਰੇ, ਚੜ ਪੈ ਗੁਰ ਦਸ਼ਮੇਸ਼ ਦੇ ਸੀ ਬੀਰ ਦੁਲਾਰੇ, ਲਿਚਕਣ ਤੇ ਗਾਂ ਬਰਛੀਆਂ ਮਾਰਨ ਚਮਕਾਰੇ, ਲਿਚਕਣ ਤੇ ਗਾਂ ਬਰਛੀਆਂ ਮਾਰਨ ਚਮਕਾਰੇ,
ਥੱਪੜ ਬੰਨ ਕੇ ਬੰਨ ਕੇ ਸ਼ਿੰਗਾਰੇ
ਤਾਰੀ ਤਾਈ ਵੇਖਾਵਣੇ 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 ਹੋ ਵੈਰੀ ਤਾਈ ਵੇਖਾਵਣੇ ਦਿਨ ਦੀਵੀਂ ਤਾਰੇ ਵੈਰੀ ਤਾਈ ਵੇਖਾਵਣੇ ਦਿਨ ਦੀਵੀਂ ਤਾਰੇ
ਸ਼ੇਰ ਗੁੰਗਣ ਜੋ ਪਰਬਤੀ ਗੂੰਜਣ ਜੈਕਾਰੇ ਸ਼ੇਰ ਬੁੱਕਣ ਜੋ ਪਰਬਤੀ ਗੂੰਜਣ ਜੈਕਾਰੇ ਸ਼ੇਰ ਬੁੱਕਣ ਜੋ ਪਰਬਤੀ ਗੂੰਜਣ ਜੈਕਾਰੇ
ਚੌਦੇ ਦੱਸਣੇ ਵੈਰੀਆਂ ਨੂੰ ਹੱਥ ਕਰਾਰੇ ਚੌਦੇ ਦੱਸਣੇ ਵੈਰੀਆਂ ਨੂੰ ਹੱਥ ਕਰਾਰੇ
ਗੁਰਮੁਖ ਦਾ ਮੁਕਾਬਲਾ ਕੌਣ ਜਿੱਤੇ ਹਾਰੇ ਗੁਰਮੁਖ ਦਾ ਮੁਕਾਬਲਾ ਕੌਣ ਜਿੱਤੇ ਹਾਰੇ
ਦੂਜੇ ਪਾਸੇ ਰਾਜਾਂ ਦੀ ਸੈਨਾ ਵਿੱਚ ਰਾਜਾਂ ਦੇ ਨਾਵਾਂ ਦਾ ਜ਼ਿਕਰ ਪੰਥ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਨੇ ਉਹ ਕੀਤਾ ਹੈ। ਫਤਿਹ ਸ਼ਾਹ ਗੜਵਾਲੀਆ, ਭੀਮ ਚੰਦ ਕਲੂਰੀਆ, ਗੋਪਾਲ ਚੰਦ ਗੁਲੇਰ, ਕਿਰਪਾਲ ਚੰਦ ਕਾਂਗੜਾ, ਵੀਰ ਸੈਨ, ਸੁਧਾਰ ਸੈਨ ਮੰਡੀ, ਕੇਸਰੀ ਚੰਦ ਅਤੇ ਅਮੈਦ ਸਿੰਘ ਜਸਵਾਲ, ਦਿਆਲ ਸਿੰਘ ਕਾਠਗੜ੍ਹ, ਹਰੀ ਚੰਦ ਹੰਡੂਰ, ਕਰਮ ਚੰਦ ਭੰਭੋਰ, ਆਨੰਦ ਚੰਦ ਪਿਰਥੀਪੁਰ, ਝਗੜ ਚੰਦ ਮਨਸਾਵਾਲ, ਭਾਊ ਸਿੰਘ ਸੀਬੇਵਾਲ, ਧਰਮਪਾਲ ਕੁਟਲੈੜ, ਦਇਆ ਸਿੰਘ ਨੂਰਪੁਰ, ਭਾਗ ਸਿੰਘ ਤਲੋਕਪੁਰ, ਟੇਕ ਸਿੰਘ ਕਿਸ਼ਤਵਾੜ, ਗੁਰਭੱਜ ਅੰਦੌਰ, ਜੈ ਚੰਦ ਬਿਜੜਵਾਲ, ਠੋਡੀ ਸਿੰਘ ਸੰਘਰੀਵਾਲ, ਸੰਸਾਰ ਚੰਦ ਨਦੌਣ, ਹਰੀ ਚੰਦ ਕੋਟੀਵਾਲਾ, ਲਛੂਦੇਵ ਕਸੌਲੀ, ਭੂਪ ਸਿੰਘ ਥਿਓਕ ਅਤੇ ਨਾਲ ਹੀ ਆਜ਼ਾਦ ਖਾਂ ਦੀ ਕਮਾਂਡ ਥੱਲੇ ਦਾਮਲੇ ਵਾਲੇ 400 ਪਠਾਨ। ਕੁੱਲ ਮਿਲਾ ਕੇ ਲੜਾਕੀ ਸੈਨਾ ਦੀ ਗਿਣਤੀ 10,000 ਸੀ। ਸਭ ਤੋਂ ਅੱਗੇ ਰਾਜਾ ਫਤਿਹ ਸ਼ਾਹ ਅਤੇ ਆਜ਼ਾਦ ਖਾਂ ਪਠਾਨ ਜੈ ਦੇਵਾਂ ਅਤੇ ਯਾ ਅਲੀ ਦੇ ਨਾਅਰੇ ਮਾਰਦੇ ਅੰਨੇ ਵਾਹ ਵਧੇ ਆ ਰਹੇ ਸਨ। ਉਹ ਇਸ ਭੁਲੇਖੇ ਵਿੱਚ ਸਨ ਕਿ ਗੁਰੂ ਦੀ ਫੌਜ ਵਿੱਚ ਜੱਟ, ਝੂਰ, ਨਾਈ, ਸ਼ਿੰਬੇ, ਤਰਖਾਣ ਸਾਡਾ ਮੁਕਾਬਲਾ ਨਹੀਂ ਕਰ ਸਕਣਗੇ। ਇਹ ਉਹਨਾਂ ਨੂੰ ਮੋਹ ਦੀ ਪਲ ਸਮਝ ਰਹੇ ਸਨ ਅਤੇ ਪਹਿਲੇ ਹੱਲੇ 'ਚ ਹੀ ਗੱਲ ਮੁਕਾ ਕੇ ਪੌਂਟੇ ਦੀ ਲੁੱਟ ਉੱਤੇ ਹੱਥ ਸਾਫ ਕਰਨਾ ਚਾਹੁੰਦੇ ਸਨ, ਕਿਉਂਕਿ ਇਹਨਾਂ ਨੂੰ ਥਾਪੜਾ ਬਾਦਸ਼ਾਹ ਔਰੰਗਜ਼ੇਬ ਦਾ ਵੀ ਸੀ। ਕਿਉਂਕਿ ਜੰਗਨਾਮਾ ਭੰਗਾਣੀ ਵਿੱਚ ਲਿਖਿਆ ਮਿਲਦਾ ਹੈ ਕਿ ਔਰੰਗਜ਼ੇਬ ਨੇ ਇੱਕ ਚਿੱਠੀ ਵੀ ਹਜ਼ੂਰ ਨੂੰ ਘੱਲੀ ਸੀ, ਜਿਸ ਵਿੱਚ ਉਹ ਲਿਖਦਾ ਹੈ, ਤੂੰ ਗੁਰੂ ਗੋਬਿੰਦ ਸਦਾਮ ਦਾ ਯੋਧਾ ਮਰਦਾਨਾ, ਹੁਕਮ ਮੇਰਾ ਕੰਧਾਰ ਵਿੱਚ ਕਾਬਲ ਖੁਰਸਾਨਾ, ਸਭ ਰਾਜੇ ਦੱਖਣ ਪਹਾੜ ਦੇ ਆਏ ਕਰਨ ਸਲਾਮਾ, ਸਾਡੇ ਤੇਰੇ ਵਿੱਚ ਹੈ ਸੱਚ ਕਸਮ ਕੁਰਾਨਾ, ਪਰਵਾਨਾ ਵੇਖ ਕੇ ਮਿਲ ਸ਼ਤਾਬ, ਨਹੀਂ ਕਰ ਯੁੱਧ ਸਮਾਨਾ, ਮੈਂ ਪਕੜਾਂਗਾ ਨਾਲ ਜ਼ੋਰ ਦੇ ਪਰ ਫਤਿਹ ਦਮਾਮਾ, ਮੈਂ ਦੂਣਾ ਲਾਵਾਂ ਜੇ ਜੀਆ ਜੋ ਕਸਮ ਕਰਾਨਾ, ਜੋ ਛੱਡਣਗੇ ਧਰਮ ਨੂੰ ਲਿਆਵਣ ਸਿਦਕ ਇਮਾਨਾ, ਉਹ ਖੁਤਬਾ ਮੇਰਾ ਪੜਨਗੇ ਵਿੱਚ ਦੋਹਾਂ ਜਹਾਨਾ, ਸਰਲ ਕਰਾਂਗਾ ਆਕੀਆਂ ਸਭ ਪੰਡਿਤ ਖਾਨਾ, ਹਕੀਕਤ ਸੁਣ ਕਸ਼ਮੀਰ ਦੀ ਵਰਤੀ ਪਣਤਾਨਾ, ਮੈਂ ਭੇਜਾਂ ਇੱਕੋ ਬਾਜ ਨੂੰ ਤੂੰ ਚਿੜੀਆਂ ਧਾਮਾਂ। ਮੇਰੇ ਪਾਤਸ਼ਾਹ ਨੇ ਜਵਾਬ ਲਿਖਿਆ ਸੀ, ਉਹ ਬਾਦਸ਼ਾਹ ਔਰੰਗਜ਼ੇਬ ਤੇਰੇ ਮਨ ਦਾ ਕੋਈ ਅਰਮਾਨ ਬਾਕੀ ਨਾ ਰਹਿ ਜਾਵੇ, ਜੋ ਵੀ ਤੂੰ ਸੈਨਾ ਚਾੜ ਕੇ ਲਿਆਉਣੀ ਆ ਚਾੜ ਲਿਆ, ਅਸੀਂ ਤੇਰਾ ਰਣ ਤੱਤੇ ਵਿੱਚ ਮੁਕਾਬਲਾ ਕਰਾਂਗੇ। ਹੁਣ ਤੱਕ ਮਾਰੋ ਮਾਰ ਕਰਦਾ ਏ 10,000 ਦੁਸ਼ਮਣ ਦਲ, ਜਦੋਂ ਮਾਰ ਥੱਲੇ ਆਇਆ ਤਾਂ ਗੁਰੂ ਕੇ ਲਾਲਾ ਨੇ ਤਿੰਨਾਂ ਪਾਸਿਆਂ ਤੋਂ 13 ਗੋਲੀਆਂ ਦੀ ਝੜੀ ਲਾ ਕੇ 22 ਧਾਰੀਆਂ ਦੇ ਰਣ ਵਿੱਚ 70 ਕਿਉਂ ਮਛਾਏ।
ਮਾਰ ਥੱਲੇ ਜਦੋਂ ਆ ਗਏ ਹੰਕਾਰੇ ਸੀ, ਜੋਸ਼ ਵਿੱਚ ਛੱਡੇ ਜੋਧਿਆਂ ਜੈਕਾਰੇ ਸੀ,
ਖਿੱਚ ਖਿੱਚ ਸੂਰਮੇ ਨਿਸ਼ਾਨੇ ਮਾਰਦੇ, ਡਿੱਗੇ ਫੱਟ ਖਾ ਕੇ ਰਾਜੇ ਬਾਈ ਤਾਰਦੇ।
ਮਾਰ ਥੱਲੇ ਜਦੋਂ ਆ ਗਏ ਹੰਕਾਰੇ ਸੀ, ਜੋਸ਼ ਵਿੱਚ ਛੱਡੇ ਜੋਧਿਆਂ ਜੈਕਾਰੇ ਸੀ,
ਖਿੱਚ ਖਿੱਚ ਸੂਰਮੇ ਨਿਸ਼ਾਨੇ ਮਾਰਦੇ, ਡਿੱਗੇ ਫੱਟ ਖਾ ਕੇ
ਜਿਸਮ ਫਲਾਦੀਆਂ ਨੂੰ ਜਾਂਦੇ ਬਿੰਨ ਸੀ,
ਉਹ ਵਗ ਤੁਰੀ ਰੱਤ ਵਾਂਗ ਰਾ ਚਲਾਰਦੇ, ਡਿੱਗੇ ਫੱਟ ਖਾ ਕੇ ਰਾਜੇ ਬਾਈ ਤਾਰਦੇ।
ਹਵਾ ਵਾਂਗ ਸੂਕਦੇ ਸਿੱਖਾਂ ਦੇ ਤੀਰ ਸੀ, ਦਿਆਂ ਜਿੱਡੇ ਤਨ ਹੋ ਗਏ ਲੀਰੋ ਲੀਰ ਸੀ,
ਪਾਤਸ਼ਾਹ ਤਾਂ ਅਮ ਦੇ ਹਾਮੀ ਸਨ, ਪਰ ਬਿਨਾਂ ਕਿਸੇ ਵੱਡੇ ਕਾਰਨ ਦੇ ਹੀ ਬਾਈ ਧਾਰ ਦੇ ਰਾਜੇ ਚੜ੍ਹ ਕੇ ਆਏ ਸਨ। ਵੈਸੇ ਵੱਖ ਵੱਖ ਇਤਿਹਾਸਕਾਰ ਮੁਨਸ਼ੀ ਖੁਸ਼ਵੰਤ ਰਾਏ, ਮਿਸਟਰ ਕਨਿੰਗਮ, ਮਿਸਟਰ ਮੈਲਕਮ, ਇੰਦੂ ਭੂਸ਼ਣ ਬੈਨਰਜੀ, ਮਿਸਟਰ ਪੇਨ, ਸੱਯਦ ਮੁਹੰਮਦ ਲਤੀਫ, ਆਰਚਲੇ ਬਿੰਗਲੇ, ਮਿਸਟਰ ਗਾਰਡਨ, ਮੈਗਰੇਗਰ ਆਦਿ ਲਿਖਦੇ ਹਨ। ਸਭ ਤੋਂ ਵੱਡਾ ਕਾਰਨ ਸੀ ਗੁਰੂ ਜੀ ਦੀ ਚੜ੍ਹਦੀ ਕਲਾ ਅਤੇ ਸਭ ਜਾਤਾਂ ਧਰਮਾਂ ਮਜ਼ਹਬਾਂ ਦੇ ਲੋਕਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਕਰਨਾ। ਉੱਚ ਜਾਤੀਏ ਇਹ ਸਮਾਨਤਾ ਬਰਾਬਰਤਾ ਨੂੰ ਸਹਾਰ ਨਾ ਸਕੇ, ਗੁਰੂ ਜੀ ਦਾ ਨਗਾਰੇ ਵਜਾ ਕੇ ਸ਼ਿਕਾਰ ਖੇਡ ਕੇ ਜੰਗੀ ਕਰਤਵ ਸਿਖਾਉਣੇ, ਗੁਲਾਮਾਂ ਨੂੰ ਆਜ਼ਾਦ ਕਰਾਉਣ ਦਾ ਸੰਕਲਪ, ਬੁੱਤ ਮੂਰਤੀ ਪੂਜਾ ਵੱਲੋਂ ਰੋਕਣਾ, ਸਰਲ ਕਿਨਾਰੇ ਕਿਲ੍ਹੇ ਉਸਾਰਨੇ, ਇਹਨਾਂ ਗੱਲਾਂ ਤੋਂ ਚਿੜਕੇ ਹੀ ਬਾਈ ਧਾਰੀਆਂ ਨੇ ਹੱਲਾ ਕਰਕੇ ਆਪਣਾ ਭਾਰੀ ਨੁਕਸਾਨ ਕਰਾ ਲਿਆ। ਸ਼ਸਤਰ ਅਤੇ ਸਿਮਰਨ ਦੇ ਧਾਰਨੀ ਸਿੱਖਾਂ ਦਾ ਕੋਈ ਵੀ ਵਾਰ ਖਾਲੀ ਨਾ ਗਿਆ। ਦੁਸ਼ਮਣ ਦੇ ਮੋੜਵੇਂ ਵਾਰਾਂ ਨੇ ਮੋਰਚਿਆਂ ਵਿੱਚ ਬੈਠੇ ਸਿੱਖਾਂ ਦਾ ਕੁਝ ਨਾ ਵਿਗਾੜਿਆ। ਵਾਰ ਖਾਲੀ ਗਏ ਵੇਖ ਕੇ ਪਹਾੜੀਏ ਇੱਕ ਵੱਲੀ ਮਾਰ ਸਹਾਰ ਨਾ ਸਕੇ। ਥੋੜ੍ਹੇ ਚਿਰ ਵਿੱਚ ਹੀ ਪਠਾਣਾਂ ਦੇ ਪੈਰ ਉਖੜ ਗਏ। ਇਹਨਾਂ ਦੇ ਪਿੱਛੇ ਹੀ ਫਤਿਹ ਸ਼ਾਹ ਦੀ ਫੌਜ ਵੀ ਪਿੜ ਛੱਡ ਕੇ ਨਸ ਉੱਠੀ। ਕਾਫੀ ਨੁਕਸਾਨ ਹੋਇਆ ਤਾਂ ਕਿ ਫਤਿਹ ਸ਼ਾਹ ਦੀ ਮਦਦ ਲਈ ਗੋਪਾਲ ਚੰਦ ਗਲੇਰੀਆ, ਭੀਮ ਚੰਦ ਕੈਲੂਰੀਆ ਅਤੇ ਹਰੀ ਚੰਦ ਹੰਡੂਰੀਆ ਅੱਗੇ ਵਧੇ। ਨਾਲ ਹੀ ਫਤਿਹ ਸ਼ਾਹ ਨੇ ਹਜ਼ਾਤ ਖਾਨ ਨੂੰ ਤਾਨਾ ਦਿੰਦਿਆਂ ਕਿਹਾ, ਖਾਨ ਜੀ ਬੜੀ ਕਾਹਲੀ ਕੀਤੀ ਡੇਰਾ ਲੁੱਟਣ ਦੀ, ਬੜੀਆਂ ਟਾਰਾਂ ਮਾਰਦੇ ਸੋ, ਗੁਰੂ ਕੋਲ ਜਾਤਾਂ ਕੁਜਾਤਾਂ ਨਾਈ ਸ਼ਿੰਬੇ ਤਰਖਾਣ ਸਾਡੇ ਸਾਹਮਣੇ ਕੀ ਖੜ ਸਕਣਗੇ। ਇਹ ਬੋਲ ਸੁਣ ਕੇ ਹਜ਼ਾਤ ਖਾਨ ਨੇ ਕਿਹਾ, ਮੈਂ ਤਾਂ ਸੋਚਦਾ ਸਾਂ ਕਿ ਤੁਹਾਡਾ ਵੀ ਕੋਈ ਜਰਨੈਲ ਜ਼ੋਰ ਵਿਖਾ ਲਵੇ, ਜੇ ਮੇਰੇ 'ਤੇ ਗੱਲ ਹੈ ਤਾਂ ਇੱਕ ਮਿੰਟ ਵਿੱਚ ਗੱਲ ਨਿਬੇੜ ਦਿਆਂਗਾ, ਅਜੇ ਪਠਾਣਾਂ ਦੀ ਕੌਮ 'ਚੋਂ ਅਣਖੀ ਖੂਨ ਮੁੱਕਿਆ ਨਹੀਂ। ਹਜ਼ਾਤ ਖਾਨ ਨੂੰ ਵਾਧਾ ਵੇਖ ਕੇ ਹਜ਼ੂਰ ਨੇ ਮਿਹਰ ਭਰੀ ਦਿਸ਼ਟੀ ਕਿਰਪਾਲ ਦਾਸ ਉਦਾਸੀ 'ਤੇ ਪਾਈ ਹੈ ਤਾਂ ਗੁਰਦੇਵ ਕੋਲੋਂ ਆਗਿਆ ਲੈ ਕੇ ਸੰਮਾਂ ਨਾਲ ਮੜੀ ਹੋਈ ਨਿੱਗਰ ਕਹੂ ਦੀ ਮੁਕਤਾਰ ਲੈ ਕੇ ਕਿਰਪਾਲ ਨੇ ਹਜ਼ਾਤ ਖਾਨ ਵੱਲ ਵੇਖ ਕੇ ਕਿਹਾ, ਲੂਣ ਹਰਾਮੀ ਗੁਨਾਹਗਾਰ, ਢਿਲਕਵੇਂ ਜਿਹੇ ਸਰੀਰ ਦੇ ਮਾਲਕ ਮਾਲਾ ਫੇਰਨ ਵਾਲੇ ਸਾਧ ਨੂੰ ਵੇਖ ਕੇ ਹਜ਼ਾਤ ਖਾਨ ਨੇ ਕੜਕੇ ਕਿਹਾ, ਓਏ ਸਾਧਾ, ਮੇਰੇ ਕੋਲੋਂ ਮਰਵਾਉਣ ਲਈ ਤੇਰੇ ਗੁਰੂ ਨੇ ਤੈਨੂੰ ਰੱਖਿਆ ਸੀ, ਉਹ ਜਾ ਕਿਤੇ ਜਾ ਕੇ ਕੁਣਕਾ ਸ਼ੱਕ, ਤੈਨੂੰ ਕੀ ਪਤਾ ਜੰਗ 'ਚ ਕਿਵੇਂ ਲੜੀਦਾ ਹੈ, ਪਰ ਜੇ ਤੈਨੂੰ ਜ਼ਿਆਦਾ ਹੀ ਮੌਤ ਦਾ ਚਾਅ ਚੜਿਆ, ਦੱਸ ਓਏ ਗੁਰੂ ਦੇ ਸੱਚਖੰਡ ਵਿੱਚ ਜਾਣਾ ਹੈ ਜਾਂ ਸਾਡੇ ਜੰਨਤ ਵਿੱਚ। ਜਿਵੇਂ ਹਜ਼ਾਤ ਖਾਂ ਨੇ ਕਰੋੜ ਪਰੇ ਬੋਲ ਕਹੇ। ਉਸ ਵੇਲੇ ਦੇ ਸੀਨ ਨੂੰ ਜੋਗਾ ਸਿੰਘ ਜੋਗੀ ਦਾ ਜੱਥਾ ਹੈ ਇਉਂ ਬਿਆਨ ਕਰਦਾ ਹੈ।
ਮਾਰੋ ਮਾਰ ਪੁਕਾਰਦਾ ਰਣ ਅੰਦਰ ਵੜਿਆ, ਮਾਰੋ ਮਾਰ ਪੁਕਾਰਦਾ ਰਣ ਅੰਦਰ ਵੜਿਆ,
ਗੁੱਸੇ ਵਿੱਚ ਪਬਕਾਰਦਾ ਲੋਹੇ ਨਾਲ ਮੜਿਆ, ਗੁੱਸੇ ਵਿੱਚ ਪਬਕਾਰਦਾ ਲੋਹੇ ਨਾਲ ਮੜਿਆ,
ਮਾਰੋ ਮਾਰ ਪੁਕਾਰਦਾ ਰਣ ਅੰਦਰ ਵੜਿਆ, ਮਾਰੋ ਮਾਰ ਪੁਕਾਰਦਾ ਰਣ ਅੰਦਰ ਵੜਿਆ,
ਗੁੱਸੇ ਵਿੱਚ ਪਬਕਾਰਦਾ ਲੋਹੇ ਨਾਲ ਮੜਿਆ, ਗੁੱਸੇ ਵਿੱਚ ਪਬਕਾਰਦਾ ਲੋਹੇ ਨਾਲ ਮੜਿਆ।
ਤੱਕ ਕੇ ਸਾਵੇਂ ਆਪਣੇ ਇੱਕ ਸਾਧ ਨੂੰ ਖੜਿਆ, ਤੱਕ ਕੇ ਸਾਵੇਂ ਆਪਣੇ ਇੱਕ ਸਾਧ ਨੂੰ ਖੜਿਆ, ਇੱਕ ਸਾਧ ਨੂੰ ਖੜਿਆ,
ਗੁੱਸਾ ਖਾਨ ਹਜ਼ਾਦ ਨੂੰ ਕਹਿਰਾਂ ਦਾ ਚੜਿਆ, ਗੁੱਸਾ ਖਾਨ ਹਜ਼ਾਦ ਨੂੰ ਕਹਿਰਾਂ ਦਾ ਚੜਿਆ,
ਅੱਖਾਂ ਚੋਂ ਲਉ ਕੱਢਦਾ ਇਉਂ ਬੋਲੇ ਸੜਿਆ, ਅੱਖਾਂ ਚੋਂ ਲਉ ਕੱਢਦਾ ਇਉਂ ਬੋਲੇ ਸੜਿਆ, ਹੇਠੀ ਕਰਕੇ ਸਾਧ ਨੂੰ ਮੇਰੇ ਮੱਥੇ ਮੜਿਆ,
ਜਾਰੀ ਨਾਗ ਕੁਰੰਬੀਆ ਜਿੰਨੂੰ ਵੀ ਲੜਿਆ, ਜਾਰੀ ਨਾਗ ਕੁਰੰਡੀਆ ਜਿੰਨੂੰ ਵੀ ਲੜਿਆ,
ਉਹਨੇ ਪਾਣੀ ਮੂਲ ਨਾ ਮੰਗਿਆ ਰਾਹ ਜੰਨਤ ਫੜਿਆ, ਪਾਣੀ ਮੂਲ ਨਾ ਮੰਗਿਆ ਰਾਹ ਜੰਨਤ ਫੜਿਆ,
ਗੁਰਮੁਖ ਮੈਥੋਂ ਜਾਊਗਾ ਪੈਰਾਂ ਵਿੱਚ ਛੜਿਆ,
ਅੱਗੋਂ ਕਿਰਪਾਲ ਦਾਸ ਮਹੰਤ ਨੇ ਗਰਜ ਕੇ ਕਿਹਾ, ਓਏ ਨਿਮਕ ਹਰਾਮੀ ਹਜ਼ਾਤ ਖਾਨ, ਗੁਰੂ ਦੇ ਟੁਕੜਿਆਂ ਤੇ ਪੜ ਕੇ ਦਗਾ ਦੇ ਕੇ ਕੁਲ ਨੂੰ ਦਾਗ ਲਾਉਣ ਵਾਲਿਆ, ਤੇਰੇ ਮਨ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਾਂਗਾ। ਓਏ ਪਾਪੀਆ, ਕੋਈ ਸ਼ਰਮ ਕਰ ਦੋ, ਜਿਸ ਕਲਗੀਆਂ ਵਾਲੇ ਨੇ ਤੈਨੂੰ ਭੁੱਖੇ ਮਰਦੇ ਹੋਏ ਨੂੰ ਗਲ ਨਾ ਲਾਇਆ, ਉਸੇ ਤੇ ਹੀ ਚੜ ਕੇ ਆ ਗਿਆ ਏ। ਯਾਦ ਰੱਖ, ਅਕਿਰਤ ਘਣਾ ਨੂੰ ਨਾ ਇੱਥੇ ਨਾ ਉੱਥੇ ਕਿਤੇ ਢੋਈ ਨਹੀਂ ਮਿਲਦੀ, ਆਵਾਰ ਕਰ ਲੈ, ਦਿਲ ਦੇ ਅਰਮਾਨ ਪੂਰੇ ਕਰ ਲੈ। ਬਾਬੇ ਕਿਰਪਾਲ ਦਾਸ ਨੇ ਹਜ਼ਾਰ ਖਾਂ ਨੂੰ ਜਿਵੇਂ ਵੰਗਾਰਿਆ, ਉਸ ਵੇਲੇ ਦੇ ਸੀਨ ਨੂੰ ਜੋਗਾ ਸਿੰਘ ਜੋਗੀ ਦਾ ਜੱਥਾ ਉਹ ਬਿਆਨ ਕਰਦਾ ਹੈ।
ਕਿਹਾ ਸੰਤ ਨੇ ਮੱਥੇ ਤੇ ਵੱਟ ਪਾ ਕੇ, ਬਾਵਾ ਬਣ ਗਏ ਉਹ ਨਿਮਕ ਹਰਾਮ ਖਾਨਾ, ਬਾਵਾ ਬਣ ਗਏ ਉਹ ਨਿਮਕ ਹਰਾਮ ਖਾਨਾ,
ਪਰਦਾ ਰਿਹਾ ਤੂੰ ਗੁਰੂ ਦੇ ਟੁਕੜਿਆਂ ਦੇ, ਲੈਂਦਾ ਮੁਫਤ ਦੇ ਰਿਹਾ ਤੂੰ ਦਾਮ ਖਾਨਾ, ਲੈਂਦਾ ਮੁਫਤ ਦੇ ਰਿਹਾ ਤੂੰ ਦਾਮ ਖਾਨਾ।
ਕਿਹਾ ਸੰਤ ਨੇ ਮੱਥੇ ਤੇ ਵੱਟ ਪਾ ਕੇ, ਬਾਵਾ ਬਣ ਗਏ ਉਹ ਨਿਮਕ ਹਰਾਮ ਖਾਨਾ, ਬਾਵਾ ਬਣ ਗਏ ਉਹ ਨਿਮਕ ਹਰਾਮ ਖਾਨਾ,
ਪਰਦਾ ਰਿਹਾ ਤੂੰ ਗੁਰੂ ਦੇ ਟੁਕੜਿਆਂ ਦੇ, ਲੈਂਦਾ ਮੁਫਤ ਦੇ ਰਿਹਾ ਤੂੰ ਦਾਮ ਖਾਨਾ, ਲੈਂਦਾ ਮੁਫਤ ਦੇ ਰਿਹਾ ਤੂੰ ਦਾਮ ਖਾਨਾ।
ਭੁੱਖੇ ਮਰਦਿਆਂ ਨੂੰ ਜਿੰਨੇ ਗਲੇ ਲਾਇਆ, ਗਲੇ ਲਾਇਆ, ਹਾਂਜੀ ਗਲੇ ਲਾਇਆ, ਭੁੱਖੇ ਮਰਦਿਆਂ ਨੂੰ ਜਿੰਨੇ ਗਲੇ ਲਾਇਆ, ਆਇਆ ਉਹਨਾਂ ਦਾ ਢੋਣ ਗਰਾਮ ਖਾਨਾ, ਆਇਆ ਉਹਨਾਂ ਦਾ ਢੋਣ ਗਰਾਮ ਖਾਨਾ।
ਗੁਰੂ ਮਾਨ ਸਰੋਵਰ ਨੂੰ ਛੱਡ ਕੇ ਤੇ ਗੁਰੂ ਮਾਨ ਸਰੋਵਰ ਨੂੰ ਛੱਡ ਕੇ ਦੇ ਬਗਲੇ ਮੱਲੇ ਆ ਚਿੱਕੜ ਦਾ ਤਾਮ ਖਾਨਾ, ਬਗਲੇ ਮੱਲੇ ਆ ਚਿੱਕੜ ਦਾ ਤਾਮ ਖਾਨਾ।
ਸਤਖੰਡ ਛੱਡ ਕੇ ਨਰਕਾਂ ਵਿੱਚ ਜਾ ਵੜਿਆ, ਕੀਤਾ ਕੌਮ ਦੇ ਤਾਈ ਬਦਨਾਮ ਖਾਨਾ, ਕੀਤਾ ਕੌਮ ਦੇ ਤਾਈ ਬਦਨਾਮ ਖਾਨਾ।
ਘੜਾ ਨੂੰ ਕਿਤੇ ਨਾ ਮਿਲੇ ਟੋਈ, ਮਿੱਤਰ ਮਾਰਾਂ ਦਾ ਰਹਿੰਦਾ ਨਹੀਂ ਨਾਮ ਖਾਨਾ, ਮਿੱਤਰ ਮਾਰ
ਮਖਾਨਾ
ਗੁਰਮੁਖ ਸੂਰ ਮੈਂ ਮੌਤੋਂ ਨਹੀਂ ਮੂਲ ਡਰਦੇ ਹਾਂ ਮੂਲ ਡਰਦੇ ਵੀ ਕਹਿੰਦੇ ਮੂਲ ਡਰਦੇ ਗੁਰਮੁਖ ਸੂਰ ਮੈਂ ਮੌਤੋਂ ਨਹੀਂ ਮੂਲ ਡਰਦੇ ਵੀ ਹੁਣ ਆਪ ਹੀ ਮੌਤ ਦਾ ਜਾਮ ਖਾਨਾ ਵੀ ਹੁਣ ਆਪ ਹੀ ਮੌਤ ਦਾ ਜਾਮ ਖਾਨਾ
ਬਾਬੇ ਕਿਰਪਾਲ ਦਾਸ ਦੀ ਲਲਕਾਰ ਸੁਣ ਕੇ ਹਯਾਤ ਖਾਂ ਨੂੰ ਅੱਗ ਲੱਗ ਗਈ। ਇੱਕ ਸਾਧ ਇੱਕ ਮੰਨੇ ਪਰਮੰਨੇ ਪਠਾਣ ਨੂੰ ਵੰਗਾਰੇ ਗੁੱਸੇ ਵਿੱਚ ਸਭ ਹੋਸ਼ ਹਵਾਸ ਭੁਲਾ ਕੇ ਸਾਹ ਤੇ ਅੰਨੇ ਵਾਹ ਵਾਰ ਕਰਨ ਲੱਗਾ ਤਾਂ ਕਿਰਪਾਲ ਨੇ ਅੱਗੇ ਲੋਹੇ ਨਾਲ ਮੜਿਆ ਕੁੱਤਕਾ ਕਰ ਦਿੱਤਾ। ਤਲਵਾਰ ਲੋਹੇ ਦੇ ਸਮ ਤੇ ਲੱਗੀ, ਤਲਵਾਰ ਟੁੱਟ ਗਈ। ਫਿਰ ਗੁਰੂ ਕੇ ਸਾਧ ਬਾਬੇ ਨੇ ਵੰਗਾਰ ਕੇ ਖਾਂ ਦੇ ਸਿਰ ਵਿੱਚ ਵਾਰ ਕਰਕੇ ਰਣ ਤੱਤੇ ਵਿੱਚ ਚੋਟੀ ਦੇ ਪਠਾਣ ਹਯਾਤ ਖਾਂ ਨੂੰ ਹੇ ਇਉਂ ਚਿੱਤ ਕੀਤਾ।
ਨਮਕ ਹਰਾਮੀ ਖਾਨ ਸੀ ਬਈ ਨਮਕ ਹਰਾਮੀ ਖਾਨ ਸੀ ਕਰਦਾ ਬੇਤੀ ਨੀਚ ਭੁੱਲ ਕੇ ਪਰ ਉਪਕਾਰ ਸੀ ਆਇਆ ਜਾਰਨ ਬੀਚ ਖਾਨ ਸੀ ਆਇਆ ਜਾਰਨ ਬੀਚ
ਤੱਕ ਕਿਹਾ ਕਿਰਪਾਲ ਨੇ ਬਈ ਤੱਕ ਕਿਹਾ ਕਿਰਪਾਲ ਨੇ ਜੰਪੁਰ ਹੋ ਤਿਆਰ ਢਾਲਿਆ ਖਾਨ ਹਜਾਤ ਨੂੰ ਬਾਬੇ ਨੇ ਲਲਕਾਰ ਸੂਰਮੇ ਬਾਬੇ ਨੇ ਲਲਕਾਰ
ਅਕਿਰਤ ਕਣਾ ਗੁਰ ਦੋਖੀਆ ਭੋਲੇ ਹਸਾਨ ਤਮਾਮ ਪਾਪੀਆ ਭੋਲੇ ਹਸਾਨ ਤਮਾਮ
ਮਰ ਗਈ ਤੇਰੀ ਜ਼ਮੀਰ ਕਿਉਂ ਬਈ ਮਰ ਗਈ ਤੇਰੀ ਜ਼ਮੀਰ ਕਿਉਂ ਕੁਝ ਤਾਂ ਸੋਚ ਵਿਚਾਰ ਢਾਲਿਆ ਖਾਨ ਹਜਾਤ ਨੂੰ ਬਾਬੇ ਨੇ ਲਲਕਾਰ ਸੂਰਮੇ ਬਾਬੇ ਨੇ ਲਲਕਾਰ
ਮਾਰੋ ਮਾਰ ਪੁਕਾਰਦਾ ਵਧਿਆ ਅੱਗੇ ਖਾਨ ਮਾਰੋ ਟਿਕਾਣੇ ਠੀਕ ਤੈਨੂੰ ਕੱਲਾ ਟਿਕਾਣੇ ਠੀਕ
ਪੁੱਜ ਕੇ ਬਈ ਜਾ ਤਬਦਾ ਦਿਲ ਠਾਰ ਅੱਲਾ ਦੇ ਘਰ ਪੁੱਜ ਕੇ ਬਈ ਅੱਲਾ ਦੇ ਘਰ ਪੁੱਜ ਕੇ ਜਾ ਤਬਦਾ ਦਿਲ ਠਾਰ ਕਾਲਿਆ ਖਾਨ ਹਜਾਤ ਨੂੰ ਬਾਬੇ ਨੇ ਲਲਕਾਰ ਸੂਰਮੇ ਬਾਬੇ ਨੇ ਲਲਕਾਰ
ਵਧਿਆ ਬਾਬੇ ਵੱਲ ਕੀਤਾ ਵਾਰ ਕ੍ਰੋਧ ਨਾ ਲਾ ਕੇ ਪੂਰਾ ਬਲ ਖਾਨ ਨੇ ਲਾ ਕੇ ਪੂਰਾ ਬਲ
ਕੁਦਕੇ ਉੱਤੇ ਵੱਜ ਕੇ ਬਈ ਕੁਦਕੇ ਉੱਤੇ ਵੱਜ ਕੇ ਟੁੱਟ ਗਈ ਤਲਵਾਰ ਢਾਲਿਆ ਖਾਨ ਹਜਾਤ ਨੂੰ ਬਾਬੇ ਨੇ ਲਲਕਾਰ ਸੂਰਮੇ ਬਾਬੇ ਨੇ ਲਲਕਾਰ
ਭੱਜਣ ਲੱਗਾ ਖਾਨ ਜਾ ਭੱਜਣ ਲੱਗਾ ਖਾਨ ਜਾ ਬਕਾਰ ਓਏ ਪਠਾਣੀ ਪੁੱਤਰਾ ਕਰਦਿਆਂ ਬੇੜਾ ਪਾਰ ਮੈਂ ਤੇਰਾ ਕਰਦਿਆਂ ਬੇੜਾ ਪਾਰ
ਹੱਥ ਸਲੋਤਰ ਕਹੂਲਾ ਬਈ ਹੱਥ ਸਲੋਤਰ ਕਹੂਲਾ ਅਣਖੀ ਕਿਹਾ ਵੰਗਾਰ ਢਾਲਿਆ ਖਾਨ ਹਜਾਤ ਨੂੰ ਬਾਬੇ ਨੇ ਲਲਕਾਰ ਸੂਰਮੇ ਬਾਬੇ ਨੇ ਲਲਕਾਰ
ਜੜਿਆ ਖਾਨ ਹਜਾਤ ਦੇ ਓ ਕਹਿ ਕੇ ਸਤਕਰਤਾਰ ਜੜਿਆ ਖਾਨ ਹਜਾਤ ਦੇ ਓ ਜੜਿਆ ਖਾਨ ਹਜਾਤ ਦੇ ਕਹਿ ਕੇ ਸਤਕਰਤਾਰ ਘੋੜੇ ਉੱਤੋਂ ਡਿੱਗ ਪਿਆ ਵੱਡਾ ਛਾਇਆ ਸਵਾਰ ਉਦੋਂ ਸੀ ਵੱਡਾ ਛਾਇਆ ਸਵਾਰ
ਮਿੰਟਾਂ ਦੇ ਵਿੱਚ ਰੁਲ ਗਿਆ ਬਈ ਮਿੰਟਾਂ ਦੇ ਵਿੱਚ ਰੁਲ ਗਿਆ ਪੈਰਾਂ ਵਿੱਚ ਹੰਕਾਰ ਢਾਲਿਆ ਖਾਨ ਹਜਾਤ ਨੂੰ ਬਾਬੇ ਨੇ ਲਲਕਾਰ ਸੂਰਮੇ ਬਾਬੇ ਨੇ ਲਲਕਾਰ
ਸਿਰ ਚੋਂ ਲਹੂ ਤੇ ਮਿੱਝ ਦੇ ਉਹ ਸਿਰ ਚੋਂ ਲਹੂ ਤੇ ਮਿੱਝ ਦੇ ਵਗੇ ਇਸ ਤਰ੍ਹਾਂ ਕਾਣ ਮਟਕਾ ਜਿਵੇਂ ਮਟਕਾ
ਵਰਤਦੀ ਹੈ, ਭੀਮ ਦੀ ਗੁਰਜ ਵਰਗੀ ਭਾਰੀ ਮਗਤੈਰ ਕਿਰਪਾਲ ਦਾਸ ਦੀ ਵੱਜ ਕੇ ਹਜ਼ਾਦ ਖਾਂ ਦਾ ਸਿਰ ਖੱਖੜੀ ਖੱਖੜੀ ਹੋ ਗਿਆ। ਹਜ਼ੂਰ ਨੇ ਬੜਾ ਸੋਹਣਾ ਵਿਚਿੱਤਰ ਨਾਟਕ ਵਰਣਨ ਕੀਤਾ ਹੈ, ਕਿਰਪਾਲ ਕੋਪੀਅੰ ਕੁਤਕੋ ਸੰਭਾਰੀ, ਹਠੀ ਖਾਨ ਹਜ਼ਾਦ ਕੇ ਸੀ ਝਾਰੀ, ਉੱਠੀ ਸ਼ਿਸ਼ ਇਸ਼ੰ ਕੜਾ ਮੇ ਜੋਰੰਗ, ਮਾਨੋ ਮਾਖਨੰਗ ਮਟਕੀ ਕਾਨ ਹੋਰੰਗ। ਜਿਵੇਂ ਕਿਤੇ ਕ੍ਰਿਸ਼ਨ ਭਗਵਾਨ ਨੇ ਮਥੁਰਾ ਦੀ ਧਰਤੀ ਵਿੱਚ ਮੱਖਣ ਵਾਲਾ ਮੜਕਾ ਤੋੜਿਆ ਹੁੰਦਾ, ਇਵੇਂ ਹਜ਼ਾਦ ਖਾਂ ਦੇ ਸਿਰ ਵਿੱਚੋਂ ਲਹੂ ਅਤੇ ਮਿੱਝ ਦੀਆਂ ਘਰਾਲਾਂ ਵਗੀਆਂ ਹਨ। ਇਹ ਕਾਰਾ ਵੇਖ ਕੇ ਨਜਾਬਤ ਖਾਨ ਕਿਰਪਾਲ ਦਾਸ ਨੂੰ ਘੇਰੇ ਵਿੱਚ ਲੈਣ ਲਈ ਅੱਗੇ ਵਧਿਆ ਤਾਂ ਦੀਵਾਨ ਆਨੰਦ ਚੰਦ ਨੇ ਅੱਗੋਂ ਰਾਹ ਰੋਕ ਲਿਆ। ਕੁਝ ਸਮੇਂ ਤੱਕ ਚੰਗਾ ਲੋਹੇ ਅਤੇ ਲੋਹਾ ਖੜਕਿਆ, ਦੋਵਾਂ ਪਾਸਿਆਂ ਤੋਂ ਕਈ ਸੂਰਮੇ ਆਪਾ ਵਾਰ ਗਏ। ਹਰਜੀਤ ਮੱਲ ਅਤੇ ਹਰੀਚੰਦ ਦਾ ਟਾਕਰਾ ਹੋ ਗਿਆ, ਦੋਹਾਂ ਨੇ ਇੱਕ ਦੂਜੇ 'ਤੇ ਤੀਰਾਂ ਦੀ ਝੜੀ ਲਾ ਦਿੱਤੀ। ਜਵਾਨ ਆਪਾ ਭੁੱਲ ਗਏ, ਖਿੱਚ ਖਿੱਚ ਕੇ ਵਾਰ ਕਰਨ ਲੱਗੇ। ਆਖਰ ਸਾਂਝੇ ਵਾਰ ਨਾਲ ਹਰੀਚੰਦ ਬੂਰਸ਼ਾ ਹੋ ਕੇ ਧਰਤੀ 'ਤੇ ਡਿੱਗਾ ਅਤੇ ਭਾਈ ਜੀਤ ਮੱਲ ਸਤਿਗੁਰਾਂ ਦੇ ਭੂਆ ਦੇ ਪੁੱਤਰ ਸ਼ਹੀਦ ਹੋ ਗਏ। ਇਹ ਵੇਖ ਕੇ ਸੰਘੋ ਸ਼ਾਹ ਕਮਾਂਡਰ ਨਚੀਬ ਲਲਕਾਰੇ ਮਾਰਦਾ ਅੱਗੇ ਵਧਿਆ। ਪਹਾੜੀਏ ਹਰੀਚੰਦ ਨੂੰ ਚੁੱਕ ਕੇ ਲੈ ਗਏ, ਪਰ ਸੰਘੋ ਸ਼ਾਹ ਅੱਗੇ ਨਜਾਬਤ ਖਾਨ ਆ ਗਿਆ। ਜੋੜ ਬਰਾਬਰ ਦਾ ਸੀ, ਲੋਹੇ 'ਚੋਂ ਅੱਗ ਨਿਕਲਣ ਲੱਗੀ, ਤੀਰਾਂ ਪਿੱਛੋਂ ਤੇਗਾਂ ਸੰਭਾਲ ਲਈਆਂ, ਜਿਵੇਂ ਯੋਧੇ ਲੜਦੇ ਲੜਦੇ ਰੱਤ ਬਰਤੇ ਹੋਏ। ਉਸ ਵੇਲੇ ਦੇ ਜੰਗੀ ਸੀਨ ਨੂੰ ਗੁਰਮੁਖ ਸਿੰਘ ਐਮ ਏ ਜੌਲ ਦੀ ਲਿਖਤ ਰਾਹੀਂ ਦਲਜੀਤ ਸਿੰਘ ਸੇਖਵਾਂ ਤੇ ਰਣਜੀਤ ਸਿੰਘ ਚੀਮਾ ਹੈ ਉਹ ਬਿਆਨ ਕਰਦੇ ਹਨ।
ਜਦ ਸਾਧ ਖਾਨ ਬੜਕਾਇਆ, ਗੁੱਸਾ ਗਾਜੀ ਚੰਦ ਨੂੰ ਆਇਆ, ਲੈ ਧਾੜ ਸੱਜਰੀ ਤਾਇਆ, ਵੱਟ ਪੈ ਗਏ ਮੱਥੇ ਕੈਰਾਂ ਦੇ, ਅੰਨੇਵਾ ਅੰਨੇਵਾ ਤੇਗ ਚਲਾਵੇ, ਦਿਲ ਕੰਬਣ ਬੰਦੇ ਕੈਰਾਂ ਦੇ, ਅੰਨੇਵਾ
ਸੰਗੋ ਸ਼ਾ ਬਲਕਾਰੀ, ਚੱਟ ਆਪਣੀ ਤੇਗ ਸਵਾਰੀ, ਪੱਪਾ ਪਾਰ ਹੋ ਕੇ ਮਾਰੀ, ਛਾਤੀ ਚੋਂ ਪਾਰ ਲੰਘਾ ਦਿੱਤੀ, ਵਾਇਣ ਕੀ ਵਾਇਣ ਕੀ ਮਰਦ ਦਲੇਰਾ, ਫੌਜਾਂ ਵਿੱਚ ਭਾਜੜ ਪਾ ਦਿੱਤੀ, ਵਾਇਣ ਕੀ
ਲੋਥਾਂ ਤੇ ਲੋਥਾਂ ਚੜੀਆਂ, ਲੋਥਾਂ ਤੇ ਲੋਥਾਂ ਚੜੀਆਂ, ਨੱਚਣ ਕਲ ਜੋਗਣਾ ਖੜੀਆਂ, ਤੀਰਾਂ ਦੀਆਂ ਲੱਗੀਆਂ ਝੜੀਆਂ, ਕਈ ਛੱਡ ਗਏ ਸੱਜ ਵਿਆਈਆਂ ਨੂੰ, ਪੈ ਨਾਰਦ ਪੈ ਨਾਰਦ ਰਣ ਵਿੱਚ ਗਿੱਧਾ, ਭਾਈ ਛੱਡ ਤੁਰ ਗਏ ਭਾਈਆਂ ਨੂੰ, ਪੈ ਨਾਰਦ
ਖਾਨ ਜਾਬਤ ਚੜਿਆ, ਲੋਹੇ ਨਾਲ ਅੰਗ ਅੰਗ ਮੜਿਆ, ਗੁੱਸੇ ਵਿੱਚ ਬੋਲੇ ਸੜਿਆ, ਸਿੱਖਾਂ ਦੇ ਕਰਨੇ ਡੱਕਰੇ ਮੈਂ, ਕੋਈ ਮਰਦ ਕੋਈ ਮਰਦ ਬਹਾਦਰ ਰੋਕੇ, ਚਟਕਾਉਣੇ ਸਿੱਖੜੇ ਬੱਕਰੇ ਮੈਂ, ਕੋਈ ਮਰਦ
ਸੰਗੋ ਸ਼ਾ ਬਲਵਾਨ, ਰਣ ਖੇਤਰ ਦਾ ਪਲਵਾਨ, ਵਧਿਆ ਜੋ ਵਾਂਗ ਤੂਫਾਨ, ਸਿੱਖਾਂ ਦੇ ਮੂਹਰੇ ਗੱਜ ਪਿਆ, ਸਭ ਫੌਜਾਂ ਖੜ ਕੇ ਵੇਖਣ, ਜੋ ਜੋੜ ਦੋਹਾਂ ਦਾ ਅੱਜ ਪਿਆ, ਸਭ ਫੌਜਾਂ
ਜਦ ਤੇਗ ਖਾਨ ਨੇ ਚੋਕੀ, ਉਹ ਅੱਗੋਂ ਸੰਗੋ ਸ਼ਾ ਨੇ ਰੋਕੀ, ਜਦ ਤੇਗ ਖਾਨ ਨੇ ਚੋਕੀ, ਅੱਗੋਂ ਸੰਗੋ ਸ਼ਾ ਨੇ ਰੋਕੀ, ਫਿਰ ਜੋਧੇ ਜੋਸ਼ ਵਿੱਚ ਠੋਕੀ, ਚੱਲ ਲਈ ਨਜਾਬਤ ਸੂਰੇ ਨੇ, ਰਣ ਜੋਧੇ ਖੇਡਣ ਹੋਲੀ, ਤੇਗਾਂ ਤੇ ਤੁਲਦੇ ਪੂਰੇ ਨੇ, ਰਣ ਜੋਧੇ
ਰਣ ਦੇ ਵਿੱਚ ਭੜਥੂ ਪਾਵਣ, ਨਾ ਪੈਰ ਪਿੱਛੇ ਪਰਤਾਵਣ, ਤੱਕ ਲਾਉਂਦੇ ਸੇਧ ਨਿਸ਼ਾਨਿਆਂ ਨੂੰ, ਪਈ ਅਣਖ ਸ਼ਮਾਂ ਦੇ ਉੱਤੋਂ, ਖੁਸ਼ੀ ਚੜ੍ਹਦੀ ਜੋ ਪਰਵਾਨਿਆਂ ਨੂੰ, ਪਈ ਅਣਖ
ਮਰਦ ਬਹਾਦਰ ਗੱਜਣ, ਲਾਰੀਜਾਂ ਦਿਲ ਦੀਆਂ ਰੱਜਣ, ਟਾਲਾਂ ਦੇ ਤੇਗਾਂ ਵੱਜਣ, ਨਿਕਲਣ ਅੱਗ ਦੇ ਚੰਗਿਆੜੇ ਜੋ, ਹੱਸ ਚਾਹੁੰਦੇ ਮੌਤ ਵਿਆਉਣੀ, ਫੱਪਣ ਪਏ ਕੌਮੀ ਲਾੜੇ ਜੋ, ਹੱਸ ਚਾਹੁੰਦੇ
ਜੋ ਲੋਹਾਂ ਵਿੱਚ ਕੁਠਾਲੀ, ਉਹ ਜੋਧੇ ਦੇਣ ਦਿਖਾਲੀ, ਦੋਹਾਂ ਤੇ ਚੜ ਗਈ ਲਾਲੀ, ਸੀਰਣ ਵਿੱਚ ਬਿਜਲੀ ਕੜਕ ਪਈ, ਲੋਹਾਂ ਪਿਆ ਅੱਗ ਉਗਲੱਛੇ, ਜਦ ਤੇਗ ਤੇਗ ਤੇ ਖੜਕ ਪਈ, ਲੋਹਾਂ ਪਿਆ
ਤੜਾਂ ਤੋਂ ਥੱਲੇ, ਕੱਠੇ ਪਿੜ ਵਿੱਚੋਂ ਚੱਲੇ, ਸੀ ਅਣ
ਆਖਿਰਕਾਰ ਸਾਂਝੇ ਵਾਰ ਨਾਲ ਦੋਵੇਂ ਸੂਰਮੇ ਸ਼ਹੀਦ ਹੋ ਗਏ। ਹਜ਼ੂਰ ਫਰਮਾਉਂਦੇ ਹਨ, ਮਾਰ ਨਜਾਬਤ ਖਾਨ ਕੋ ਸੰਗੋ ਜੁਜੇ ਜਜਾਰ, ਹਾ ਹਾ ਇਹ ਲੋਕ ਭਇਓ ਸੁਰਗ ਲੋਕ ਜੈਕਾਰ। ਮੇਰੇ ਪਾਤਸ਼ਾਹ ਨੇ ਸੰਗੋ ਸ਼ਾਹ ਨੂੰ ਸ਼ਾਹ ਸੰਗਰਾਮ ਭਾਵ ਕੇ ਯੁੱਧ ਖੇਤਰ ਦਾ ਬਾਦਸ਼ਾਹ ਦਾ ਖਿਤਾਬ ਦਿੱਤਾ ਹੈ। ਉਹਦੇ ਸ਼ਹੀਦ ਹੋਣ 'ਤੇ ਮੇਰੇ ਹਜ਼ੂਰ ਆਪ ਮੈਦਾਨ ਵਿੱਚ ਆ ਗਏ। ਗੁਰਦੇਵ ਪਠਾਣਾ ਦੇ ਮੋਢੀ ਭੀਖਣ ਖਾਂ ਵੱਲ ਵਧੇ। ਪਿੱਛੋਂ ਫਤਿਹ ਸ਼ਾਹ ਨੇ ਲਲਕਾਰ ਕੇ ਕਿਹਾ, ਉਹ ਖਾਨਾ ਗੁਰੂ ਨੂੰ ਖਤਮ ਕਰਕੇ ਹੁਣ ਪਾਸਾ ਪਲਟ ਦੇ। ਭੀਖਣ ਨੇ ਗੁਰਾਂ 'ਤੇ ਤੀਰਾਂ ਦੀ ਝੜੀ ਲਾ ਦਿੱਤੀ। ਉਹਦੇ ਸਾਰੇ ਵਾਰ ਰੋਕ ਕੇ ਹਜ਼ੂਰ ਨੇ ਐਸਾ ਤੀਰ ਮਾਰਿਆ ਜੋ ਮੂੰਹ ਵਿੱਚ ਦੀ ਨਿਕਲ ਗਿਆ ਦੂਸਰੇ ਪਾਸੇ। ਹਜ਼ੂਰ ਲਹੂ ਗਰਮਾ ਦੇਣ ਵਾਲੇ ਸ਼ਬਦਾਂ ਵਿੱਚ ਬਿਆਨ ਕਰਦੇ ਹਨ, ਲਖੇ ਸ਼ਾਹ ਸੰਗਰਾਮ ਜੁਜੇ ਜੁਝਾਰੰਗ, ਤਵੰਗ ਕੀਟ ਬਾਣੰਗ ਕਮਾਣੰਗ ਸੰਭਾਰੰਗ, ਹਨਿਓ ਏ ਖਾਨੰਗ ਖਿਆਲੰਗ ਖਤੰਗੰਗ, ਗਿਰਿਓ ਭੂਮ ਸੋ ਬਾਣ ਦੂਜੇ ਸੰਭਾਰਿਓ, ਮੁਖੰਗ ਭੀਖਨੰਗ ਖਾਨ ਕੇ ਤਾਨ ਮਾਰਿਓ। ਇਹਦੇ ਮਰਨ ਨਾਲ ਹੀ ਪਠਾਣਾ ਦੇ ਹੌਂਸਲੇ ਅਸਲੋਂ ਟੁੱਟ ਗਏ। ਤਿੰਨ ਪਠਾਣ ਜਰਨੈਲਾਂ ਦੀ ਮੌਤ ਪਿੱਛੋਂ ਪਠਾਣਾ ਦੇ ਪੈਰ ਉੱਖੜ ਗਏ। ਆਖਿਰਕਾਰ ਰਾਜਿਆਂ ਨੇ ਹਰੀ ਚੰਦ ਹੰਡੂਰੀਏ ਨੂੰ ਫਿਰ ਤਿਆਰ ਕਰਕੇ ਗੁਰਦੇਵ ਨੂੰ ਖਤਮ ਕਰਨ ਲਈ ਲਲਕਾਰਿਆ। ਇਹ ਵਾਕਿਆ ਹੀ ਲੋੜੇ ਦਾ ਤੀਰ ਅੰਦਾਜ਼ ਸੀ, ਇਹਦਾ ਵਾਰ ਕਦੇ ਖਾਲੀ ਨਹੀਂ ਸੀ ਜਾਂਦਾ। ਜਦੋਂ ਹਜ਼ੂਰ ਦੇ ਸਾਹਮਣੇ ਆਇਆ ਤਾਂ ਮੇਰੇ ਪਾਤਸ਼ਾਹ ਨੇ ਕਿਹਾ, ਉਹ ਹਰੀ ਚੰਦਾ ਤੀਰ ਦੇ ਧਨੀ ਜੋਧਿਆ, ਕੋਈ ਮਨ ਵਿੱਚ ਤੇਰਾ ਅਰਮਾਨ ਨਾ ਰਹਿ ਜਾਵੇ, ਪਹਿਲਾਂ ਤੂੰ ਵਾਰ ਕਰ ਲੈ, ਰੀਝਾਂ ਲਾ ਲੈ, ਫਿਰ ਅਸੀਂ ਤੇਰੇ ਨਾਲ ਹੀ ਕੋਈ ਗੱਲ ਕਰਾਂਗੇ। ਜਿਵੇਂ ਦੋ ਚੋਟੀ ਦੇ ਬਹਾਦਰ ਜਰਨੈਲ ਰਣ ਤੱਤੇ ਵਿੱਚ ਸੂਰਮਿਆਂ ਦਾ ਭੇੜ ਪਿਆ, ਉਸ ਵੇਲੇ ਦੇ ਨਕਸ਼ੇ ਨੂੰ ਡਿਓੜ ਛੰਦ ਰਾਹੀਂ ਜੋਗਾ ਸਿੰਘ ਜੋਗੀ ਕਵੀਸ਼ਰ ਦਾ ਜੱਤਾ ਹੈ ਇਉਂ ਬਿਆਨ ਕਰਦਾ ਹੈ।
ਦਰਜਣਾ ਜਵਾਨਾਂ ਕਰ ਗਏ ਕਮਾਲਾ ਜਾਂ ਖੂਨੀ ਰਾਣ ਖੇਤ 'ਚ, ਢਹਿ ਗਈਆਂ ਰਾਣ ਵਿੱਚ ਕਈ ਪਾਲਾਂ ਜਾਂ ਹੀਰੇ ਰਲੇ ਰੇਤ 'ਚ,
ਛਿੜਕੀਆਂ ਚਨਾਟਾਂ ਵਿੱਚ ਅੰਗ ਅੰਗ ਦੇ ਹਰੀ ਚੰਦ ਵੀਰ ਦੇ, ਡਟ ਗਏ ਜਵਾਨ ਦੋਹੇ ਵਿੱਚ ਜੰਗ ਦੇ ਜੋਧੇ ਤਨੀ ਤੀਰ ਦੇ।
ਦਰਜਣਾ ਜਵਾਨਾਂ ਕਰ ਗਏ ਕਮਾਲਾਂ ਜਾਂ ਖੂਨੀ ਰਾਣ ਖੇਤ 'ਚ, ਢਹਿ ਗਈਆਂ ਰਾਣ ਵਿੱਚ ਕਈ ਪਾਲਾਂ ਜਾਂ ਹੀਰੇ ਰਲੇ ਰੇਤ 'ਚ,
ਛਿੜਕੀਆਂ ਚਨਾਟਾਂ ਵਿੱਚ ਅੰਗ ਅੰਗ ਦੇ ਹਰੀ ਚੰਦ ਵੀਰ ਦੇ, ਡਟ ਗਏ ਜਵਾਨ ਦੋਵੇਂ ਵਿੱਚ ਜੰਗ ਦੇ ਜੋਧੇ ਤਨੀ ਤੀਰ ਦੇ।
ਬੋਲੇ ਉਹਨੂੰ ਬਾਣ ਵੇਦਿਆਂ ਦਾ ਮਾਣ ਸੀ, ਨਿਸ਼ਾਨ ਚੀ ਸੀ ਲੋੜੇ ਦਾ, ਕਹਿੰਦਾ ਅੱਜ ਮਿਲ ਗਿਆ ਪੂਰਾ ਹਾਣ ਜੀ ਦੇਵਾਂ ਸਿਰ ਰੋੜੇ ਦਾ।
ਓ ਮੇਰੇ ਸਾਵੇਂ ਬਲੀ ਸੂਰ ਮੇਰੀ ਖੰਗ ਦੇ, ਮਾਣ ਤੋੜਾ ਵੀਰ ਦੇ, ਡਟ ਗਏ ਜਵਾਨ ਦੋਵੇਂ ਵਿੱਚ ਜੰਗ ਦੇ ਜੋਧੇ ਧਨੀ ਤੀਰ ਦੇ।
ਪਹਿਲਾ ਤੀਰ ਛੱਡਿਆ ਕਮਾਨ ਖਿੱਚ ਸੀ, ਪਹਿਲਾ ਤੀਰ ਛੱਡਿਆ ਕਮਾਨ ਖਿੱਚ ਸੀ, ਅਰਜਣ ਦਸਾਨੀ ਨੇ ਲੱਗਿਆ ਗੁਰਾਂ ਦੀ ਆ ਕੇ ਕਾਠੀ ਵਿੱਚ ਸੀ, ਮੰਨੀ ਦਿਲ ਹਾਨੀ ਨੇ।
ਓ ਕਿੰਨੇ ਗੇ ਜਵਾਨ ਐਵੇਂ ਪਾੜ ਭੰਗ ਦੇ, ਕਿੰਨੇ ਗੇ ਜਵਾਨ ਐਵੇਂ ਪਾੜ ਭੰਗ ਦੇ ਰਾਜਾ ਦੇ ਵਹੀਰ ਦੇ, ਡਟ ਗਏ ਜਵਾਨ ਦੋਵੇਂ ਵਿੱਚ ਜੰਗ ਦੇ ਜੋਧੇ ਧਨੀ ਤੀਰ ਦੇ।
ਸੀਸ ਵੱਲੇ ਕਰ ਸਿੱਧਾ ਤੀਰ ਸੀ ਹਰੀ ਚੰਦ ਛੱਡਿਆ, ਗਿਆ ਦਸਤਾਰ ਦੇ ਉਹ ਪੇਚ ਚੀਰ ਸੀ ਕੰਨ ਕੋਲੋਂ ਕੱਢਿਆ।
ਚਾਰਾਂ ਪੂਰੇ ਹੋਏ ਉੱਡਣੇ ਪੁਚੰਗ ਦੇ ਬਲੀ ਦੇ ਸਰੀਰ ਦੇ, ਡਟ ਗਏ ਜਵਾਨ ਦੋਵੇਂ ਵਿੱਚ ਜੰਗ ਦੇ ਜੋਧੇ ਧਨੀ ਤੀਰ ਦੇ।
ਤੀਜਾ ਬਾਣ ਛਾਤੀ ਵੱਲੋਂ ਸਿੱਧਾ ਤਾਣ ਕੇ ਛੱਡਿਆ ਜਾਂ ਵੀਰ ਨੇ, ਤੀਜਾ ਬਾਣ ਛਾਤੀ ਵੱਲੇ ਸਿੱਧਾ ਤਾਣ ਕੇ ਛੱਡਿਆ ਜਾਂ ਵੀਰ ਨੇ, ਚੁਬੀ ਨੋਕ ਸੀਨੇ ਦੇ ਸੀ ਵਿੱਚ ਆਣ ਕੇ ਫਟਕਾ ਸਰੀਰ ਨੇ।
ਖਾਤਾ ਜੋਸ਼ ਗੁਰਾਂ ਉੱਪਰ ਤਰੰਗ ਦੇ ਵਕਤ ਅਖੀਰ ਦੇ, ਡਟ ਗਏ ਜਵਾਨ ਦੋਵੇਂ ਵਿੱਚ ਜੰਗ ਦੇ ਜੋਧੇ ਧਨੀ ਤੀਰ ਦੇ।
ਸਵਰਨ ਮੁਖੀ ਗੁਰਾਂ ਨੇ ਇੱਕ ਮਨ ਚਾੜ ਕੇ ਜੋਸ਼ ਵਿੱਚ ਛੱਡਿਆ, ਸੁੱਟ ਗਿਆ ਰਾਜੇ ਦਾ ਸੀ ਸੀਨਾ ਪਾੜ ਕੇ ਦੂਜੇ ਪਾਸੇ ਕੱਢਿਆ।
ਐਸੀ ਕਮਾਲ ਦੀ ਜੰਗ ਹੋਈ ਹੈ। ਇਹ ਜੰਗ ਦਾ ਹਵਾਲਾ ਮੇਰੇ ਪਾਤਸ਼ਾਹ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਬਚਿੱਤਰ ਨਾਟਕ 'ਚ ਵਰਣਨ ਕੀਤਾ ਹੈ। ਗੁਰਦੇਵ ਕਹਿੰਦੇ ਹਨ, ਹਰੀ ਚੰਦ ਕੋਪੰ ਕਮਾਣੰ ਸੰਭਾਰੰ, ਪ੍ਰਥਮ ਬਾਜੀਅੰ ਤਾਣ ਬਾਣੰ ਪਰਹਾਰੰ, ਦੁਤੀਆ ਤਾ ਕੇ ਤੀਰ ਮੋਕੋ ਚਲਾਇੰ, ਰੱਖਿਓ ਦਵਈ ਮੈਂ ਕਾਣ ਸ਼ਵੈ ਕੇ ਸਧਾਇੰ, ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰ, ਵਿਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ, ਚੁਬੀ ਚਿੰਨ ਚਰਮੰ ਕਛੂ ਘਾਏ ਨਾ ਆਇੰ, ਕਲੰ ਕੇਵਲੰ ਜਾਨ ਦਾਸੰ ਬਚਾਇੰ। ਹਜ਼ੂਰ ਕਹਿੰਦੇ ਹਨ, ਹਰੀ ਚੰਦ ਨੇ ਗੁੱਸੇ 'ਚ ਪਹਿਲਾ ਤੀਰ ਛੱਡਿਆ ਜੋ ਮੇਰੇ ਘੋੜੇ ਦੀ ਕਾਠੀ ਵਿੱਚ ਆ ਕੇ ਲੱਗਾ, ਦੂਜਾ ਉਸਨੇ ਮੇਰੇ ਮੂੰਹ ਵੱਲ ਕਰਕੇ ਤੀਰ ਛੱਡਿਆ। ਵਾਹਿਗੁਰੂ ਨੇ ਰੱਖਿਆ ਕੀਤੀ, ਤੀਰ ਕੰਨ ਨਾਲ ਛੋਹ ਕੇ ਲੰਘ ਗਿਆ, ਤੀਜਾ ਬਾਣ ਮੇਰੀ ਪੇਟੀ ਵਿੱਚ ਆਉਣ ਲੱਗਾ, ਪੇਟੀ ਨੂੰ ਚੀਰ ਤੀਰ ਪਾਰ ਲੰਘ ਗਿਆ ਅਤੇ ਥੋੜ੍ਹੀ ਜਿਹੀ ਚੁੰਝ ਮੇਰੇ ਮਾਸ ਵਿੱਚ ਖੁੱਭ ਗਈ, ਪਰ ਵਧੇਰੇ ਘਾਉ ਨਹੀਂ ਲੱਗਾ। ਅਕਾਰ ਪੁਰਖ ਨੇ ਦਾਸ ਜਾਣ ਕੇ ਮੇਰੀ ਰੱਖਿਆ ਕੀਤੀ ਹੈ, ਕਿੱਡੀ ਨਿਮਰਤਾ ਹੈ। ਇੱਥੇ ਆ ਕੇ ਵੀ ਇਹ ਨਹੀਂ ਕਿਹਾ ਕਿ ਮੈਂ ਆਪਣੀ ਬਹਾਦਰੀ ਨਾਲ ਜਾਂ ਚਤੁਰਾਈ ਨਾਲ ਬਚ ਗਿਆ ਹਾਂ, ਕਿਰਪਾ ਰਹਿਮਤ ਹੈ ਅਕਾਲ ਪੁਰਖ ਵਾਹਿਗੁਰੂ ਦੀ। ਫਿਰ ਗੁਰਦੇਵ ਕਹਿੰਦੇ ਹਨ, ਜਿਵੇਂ ਹੱਥ ਲੱਗਾ ਉਹਦੇ ਨਾਲ ਲਹੂ ਬਣਾਇਆ, ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ, ਕਰੰ ਲੈ ਕਮਾਣੰ ਹਨੰ ਬਾਣ ਤਾਣੰ, ਸਭੇ ਵੀਰ ਧਾਏ ਸਰੋਗੰ ਚਲਾਏ, ਤਬੇ ਤਾਕ ਬਾਣੰ ਹਨਿਓ ਏਕ ਜਵਾਨੰ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਐਸਾ ਵਾਰ ਕੀਤਾ, ਹਰੀ ਚੰਦ ਧਰਤੀ 'ਤੇ ਜਾ ਡਿੱਗਾ। ਹਰੀ ਚੰਦ ਦਾ ਮਰਨਾ ਹੀ ਸੀ ਕਿ ਵੈਰੀ ਪਿੜ ਛੱਡ ਕੇ ਨੱਸ ਗਏ। ਇਸੇ ਲੜਾਈ ਵਿੱਚ ਪੀਰ ਬਾਬਾ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋਏ। ਉਹਨਾਂ ਵੱਲ ਵੇਖ ਕੇ ਔਰ ਹੋਰ ਸੂਰਮੇ ਸ਼ਹੀਦ ਹੋਏ ਤੱਕ ਕੇ ਹਜ਼ੂਰ ਸੋਚ ਰਹੇ ਸਨ, ਬਿਨਾਂ ਕਿਸੇ ਕਾਰਨ ਦੇ ਇੰਨਾ ਖੂਨ ਰਾਜਿਆਂ ਦੀ ਈਰਖਾ ਵੱਸ ਹੋ ਕੇ ਇਹ ਅਜਾਈ ਚਲਾ ਗਿਆ। ਗੁਰਦੇਵ ਨੇ ਬੁੱਧੂ ਸ਼ਾਹ ਨੂੰ ਕਿਹਾ, ਉਹ ਬਾਬਾ ਬੁੱਧੂ ਸ਼ਾਹ, ਫਿਕਰ ਨਾ ਕਰੀਂ, ਤੂੰ ਧੰਨ ਹੈ ਜਿਹਨੇ ਏਡੀ ਵੱਡੀ ਕੁਰਬਾਨੀ ਕੀਤੀ, ਤੇਰੇ ਪੁੱਤਰ ਧਰਮ ਯੁੱਧ ਵਿੱਚ ਆਪਾਂ ਵਾਰ ਗਏ, ਜੋ ਚਾਹੁੰਦਾ ਮੰਗ ਲੈ, ਗੁਰੂ ਨਾਨਕ ਦਾ ਘਰ ਤੇਰੇ 'ਤੇ ਤੁੱਠਾ। ਜਿਵੇਂ ਪੀਰ ਬਾਬਾ ਬੁੱਧੂ ਸ਼ਾਹ ਨੂੰ ਮੇਰੇ ਪਾਤਸ਼ਾਹ ਨੇ ਜੋ ਸ਼ਬਦ ਕਹੇ, ਉਸ ਵੇ ਦਾ ਵਰਣਨ ਸਾਕੇ ਦੀਆਂ ਚੰਦ ਸਤਰਾਂ ਦੇ ਰਾਹੀਂ ਮੇਰੇ ਨਾਲ ਦੇ ਸਾਥੀ ਉਹ ਬਿਆਨ ਕਰਦੇ ਹਨ।
ਰਣ ਵਿੱਚ ਚੱਲੇ ਤੱਕ ਕੇ ਸੀ ਖੂਨ ਫਹਾਰੇ, ਰਣ ਵਿੱਚ ਚੱਲੇ ਤੱਕ ਕੇ ਸੀ ਖੂਨ ਫਹਾਰੇ, ਖੂਨ ਪੁਹਾਰੇ, ਰਣ ਵਿੱਚ ਚੱਲੇ ਤੱਕ ਕੇ ਸੀ ਖੂਨ ਪੁਹਾਰੇ,
ਗਲ ਗਲ ਲਾਇਆ ਪੀਰ ਨੂੰ ਗੁਰਦੇਵ ਪਿਆਰੇ, ਗਲ ਗਲ ਲਾਇਆ ਪੀਰ ਨੂੰ ਗੁਰਦੇਵ ਪਿਆਰੇ।
ਕਹਿੰਦੇ ਬੁੱਧੂ ਸ਼ਾਹ ਜੀ ਤੈਥੋਂ ਬਲਹਾ, ਸ਼ਾਹ ਜੀ ਤੈਥੋਂ ਬਲਹਾਰੇ,
ਤੂੰ ਸਿੱਖੀ ਤੋਂ ਵਾਰਤੇ, ਤੂੰ ਸਿੱਖੀ ਤੋਂ ਵਾਰਤੇ ਨੈਣਾ ਦੇ ਤਾਰੇ, ਤੂੰ ਸਿੱਖੀ ਤੋਂ ਵਾਰਤੇ ਨੈਣਾ ਦੇ ਤਾਰੇ,
ਅਮਰ ਹੋਏ
ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਇਹ ਪਿਆਰ ਭਰੇ ਹਮਦਰਦੀ ਭਰੇ ਬੋਲ ਪੀਰ ਬਾਬਾ ਬੁੱਧੂ ਸ਼ਾਹ ਨੇ ਜਦੋਂ ਸੁਣੇ ਹੈ ਆਖਿਆ ਦਾਤਾ ਮੈਨੂੰ ਪੁੱਤਾਂ ਦੇ ਜਾਣ ਦਾ ਕੋਈ ਗਲਾ ਨਹੀਂ ਮੇਰੇ ਤਾਂ ਵੱਡੇ ਪਾਗ ਹਨ ਕਿ ਮੇਰੇ ਲਾਲ ਧਰਮ ਤੋਂ ਤੁਹਾਡੇ ਹੁਕਮਾਂ 'ਤੇ ਆਪਣੇ ਪ੍ਰਾਣ ਨਿਸ਼ਾਵਰ ਕਰ ਗਏ ਹਨ ਅੱਜ ਨਸੀਰਾਂ ਦੀ ਕੁੱਕ ਸਫਲੀ ਹੋ ਗਈ ਦਾਤਾ ਤੁਸੀਂ ਕਿਸੇ ਚੀਜ਼ ਦੀ ਮੰਗ ਦੀ ਗੱਲ ਕਰਦੇ ਹੋ ਮੈਨੂੰ ਕਿਸੇ ਰਾਜ ਭਾਗ ਮੁਕਤੀ ਦੀ ਲੋੜ ਨਹੀਂ ਜੇ ਤੁੱਠੇ ਹੋ ਤਾਂ ਕੇਸਾਂ ਸਣੇ ਕੰਘਾ ਬਖਸ਼ ਦੇਵੋ ਹਜ਼ੂਰ ਉਸ ਵੇਲੇ ਆਪਣੇ ਕੇਸ ਵਾਰ ਰਹੇ ਸਨ ਅੱਜ ਜਿਸ ਸਿੱਖੀ ਨੂੰ ਸਾਡੇ ਨੌਜਵਾਨ ਸਾਡੇ ਗੱਭਰੂ ਤਿਲਾਂਜਲੀ ਦੇ ਰਹੇ ਹੈ ਇੱਕ ਗੈਰ ਕੌਮ ਦਾ ਬੰਦਾ ਇੱਕ ਮੁਸਲਮਾਨ ਪੀਰ ਬਾਬਾ ਬੁੱਧੂ ਸ਼ਾਹ ਗੁਰਦੇਵ ਦੇ ਕੋਲੋਂ ਉਹਨਾਂ ਕੇਸਾਂ ਦੀ ਮੰਗ ਕਰ ਰਿਹਾ ਜਿਵੇਂ ਪੀਰ ਬਾਬਾ ਬੁੱਧੂ ਸ਼ਾਹ ਮੇਰੇ ਦਤਾਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੈ ਉਸ ਵੇਲੇ ਦੀ ਕਹਾਣੀ ਨੂੰ ਜੋਗਾ ਸਿੰਘ ਜੋਗੀ ਕਵੀਸ਼ਰ ਦਾ ਜੱਥਾ ਗੁਰਮੁਖ ਸਿੰਘ ਐਮ ਏ ਦੀ ਲਿਖਤ ਰਾਹੀਂ ਰਣਜੀਤ ਸਿੰਘ ਚੀਮਾ ਤੇ ਦਲਜੀਤ ਸਿੰਘ ਸੇਖਵਾ ਇਉਂ ਬਿਆਨ ਕਰਦੇ ਹੈ
ਬੁੱਧੂ ਸ਼ਾਹ ਨੇ ਆਖਿਆ ਪਾਤਸ਼ਾਹ ਜੀ ਬੁੱਧੂ ਸ਼ਾਹ ਨੇ ਆਖਿਆ ਪਾਤਸ਼ਾਹ ਜੀ ਧੰਨ ਭਾਗ ਜੇ ਲਾਲ ਪਰਵਾਨ ਹੋ ਗਏ ਸ਼ਾਹ ਨੇ ਆਖਿਆ ਪਾਤਸ਼ਾਹ ਜੀ ਧੰਨ ਭਾਗ ਜੇ ਲਾਲ ਪਰਵਾਨ ਹੋ ਗਏ
ਕੱਖ ਨਸੀਰਾਂ ਦੀ ਹੋਈ ਸਫਲੀ ਅੱਜ ਕੱਖ ਨਸੀਰਾਂ ਦੀ ਹੋਈ ਸਫਲੀ ਮੇਰੇ ਲਾਡਲੇ ਹੱਸ ਕੁਰਬਾਨ ਹੋ ਗਏ
ਸ਼ਾਨ ਹੋ ਗਏ
ਗੁਰੂ ਨਾਨਕ ਦੀ ਗੋਦੀ ਵਿੱਚ ਜਾ ਬੈਠੇ ਗੁਰੂ ਨਾਨਕ ਦੀ ਗੋਦੀ ਵਿੱਚ ਜਾ ਬੈਠੇ ਰਹਿੰਦੀ ਦੁਨੀਆਂ ਤੱਕ ਕੈਮ ਨਿਸ਼ਾਨ ਹੋ ਗਏ
ਪਾਤਸ਼ਾਹ ਨੇ ਪੀਰ ਬਾਬਾ ਬੁੱਧੂ ਸ਼ਾਹ ਦੀ ਮੰਗ 'ਤੇ ਕੇਸਾਂ ਸਣੇ ਕੰਘਾ ਅਤੇ ਇੱਕ ਦਸਤਾਰ ਦੇ ਕੇ ਬਾਬਾ ਜੀ ਦਾ ਮਾਣ ਕੀਤਾ ਹੈ ਇਹ ਗੁਰੂ ਦੀ ਕੈਸੀ ਕਰਾਮਾਤ ਹੈ ਇਸ ਜੰਗ ਵਿੱਚ ਕਿਤੇ ਲਾਲ ਚੰਦ ਹਲਵਾਈ ਕਿਧਰੇ ਲਾਲ ਚੰਦ ਮਾਈ ਗੁੱਜਰ ਵਰਗੇ ਵੱਡੇ ਵੱਡੇ ਜਰਨੈਲਾਂ ਦਾ ਮੁਕਾਬਲਾ ਕਰ ਗਏ ਇਸ ਜੰਗ ਨੇ ਜਿੱਥੇ ਪਹਾੜੀ ਰਾਜਾਂ ਦੇ ਭੁਲੇਖੇ ਦੂਰ ਕੀਤੇ ਉੱਥੇ ਇਸ ਜੰਗ ਨੇ ਮੁਗਲਾਂ ਨਾਲ ਸਿੱਧੀ ਟੱਕਰ ਦੇ ਵੀ ਬੀਜ ਬੋ ਦਿੱਤੇ ਸੱਚ ਦੇ ਦੋਖੀਆਂ ਦੇ ਅਭਾਂ 'ਤੇ ਅਸੀਂ ਸੱਟ ਵੱਜੀ ਕਿ ਫਿਰ ਸਿਰ ਚੁੱਕਣ ਜੋਗੇ ਨਾ ਰਹੇ ਅਤੇ ਸਿੱਖਾਂ ਦਾ ਸਨਮਾਨ ਦੁਨੀਆਂ 'ਤੇ ਵੱਧ ਗਿਆ ਸਤਿਗੁਰੂ ਖੂਨ ਡੁੱਲਾ ਵੇਖ ਕੇ ਬੜੇ ਗੰਭੀਰ ਸਨ ਸਿੱਖਾਂ ਨੇ ਆ ਕੇ ਵਧਾਈ ਦਿੱਤੀ ਆਖਾ ਮਹਾਰਾਜ ਵਧਾਈ ਹੋਵੇ ਤੁਹਾਡੀ ਜਿੱਤ ਹੋਈ ਹੈ ਮੇਰੇ ਪਾਤਸ਼ਾਹ ਨੇ ਆਖਿਆ ਸਾਡੀ ਕੋਈ ਜਿੱਤ ਨਹੀਂ ਸਿੱਖਾਂ ਨੇ ਆਖਿਆ ਮਹਾਰਾਜ ਤੁਸੀਂ ਲੜੇ ਹੋ ਤੁਹਾਡਾ ਖਾਲਸਾ ਲੜਿਆ ਅਤੇ ਜਿੱਤ ਕਿਹਦੀ ਹੈ ਸਤਿਗੁਰਾਂ ਨੇ ਆਖਿਆ ਜਿਹੜਾ ਲੜਿਆ ਖਾਲਸਾ ਉਹਦੀ ਜਿੱਤ ਹੈ। ਸਿੱਖਾਂ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ, ਮਹਾਰਾਜ ਖਾਲਸਾ ਵੀ ਤਾਂ ਤੁਹਾਡਾ ਹੀ ਹੈ। ਮੇਰੇ ਪਾਤਸ਼ਾਹ ਨੇ ਆਖਿਆ, ਨਹੀਂ ਸਿੱਖੋ ਭੁੱਲਦੇ ਹੋ, ਇਹ ਵਾਹਿਗੁਰੂ ਦਾ ਖਾਲਸਾ ਹੈ। ਅਤੇ ਸਿੱਖਾਂ ਨੇ ਆਖਿਆ, ਫਤਿਹ ਇਹ ਕਿਹਦੀ ਹੈ? ਸਵਗਰਾਂ ਨੇ ਆਖਿਆ, ਜਿਹਦਾ ਖਾਲਸਾ ਉਹਦੀ ਫਤਿਹ। ਪਹਿਲੀ ਵਾਰ ਹਜ਼ੂਰ ਦੀ ਰਸਨਾ 'ਤੇ ਸ਼ਬਦ ਆਏ ਜਿਸ ਫਤਿਹ ਨੂੰ ਅੱਜ ਆਪਾਂ ਬੁਲਾਉਂਦੇ ਹਾਂ। ਸਵਗਰਾਂ ਨੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਗਰਾਂ ਦੀ ਤਕਰੀਬਨ 20 ਸਾਲ ਦੀ ਅਵਸਥਾ ਅੰਦਰ 1686 ਈਸਵੀ ਨੂੰ ਭੰਗਾਣੀ ਦੇ ਪਿੜ ਅੰਦਰ ਇਹ ਪਹਿਲੀ ਜੰਗ ਸੀ ਜੋ ਮੇਰੇ ਹਜ਼ੂਰ ਨੇ ਲੜੀ ਹੈ। ਇੰਨਾ ਕੁਝ ਕਹਿੰਦੇ ਹੀ ਅਸੀਂ ਖਿਮਾ ਦੇ ਜਾ ਚੁੱਕਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।